ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂੜੜੋ ਹੀਓ ਰੇ ਮਹਾਰਾਜ ਰੀ ਮਾਯੋ ਹਰ ਨਿਆਇ ਮੋਹਿ ਫਾਕਿਓ ਰੇ ਗਰਬ ਗਹਿਲੜੋ ਮੂੜੜੋ ਹੀਓ ਰੇ ਮਹਾਰਾਜ ਰੀ ਮਾਯੋ ਦੀ ਹਰ ਨਿਆਇ ਮੋਹਿ ਫਾਕਿਓ ਰੇ ਰਹਾਉ ਘਣੋ 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 ਸਾਧ ਲੋੜ ਬਿਨ ਲਹਿਨੇ ਕੈਠ ਪਾਇਓ ਰੇ ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ ਨਿਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਰੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਨੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਨੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਕਿਰਪਾ ਹੋਈ ਹੈ। ਸਰਬੱਤ ਸੰਗਤਾਂ ਦੂਰੋਂ ਨੇੜਿਓਂ ਦੇਸ਼ ਵਿਦੇਸ਼ ਵਿੱਚੋਂ ਸ਼ਰਧਾ ਭਾਵਨਾ ਰੱਖ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਦੀਦਾਰੇ ਪਵਿੱਤਰ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਲਗਵਾ ਰਹੇ ਹੋ। ਹਰ ਇੱਕ ਗੁਰਸਿੱਖ ਦੇ ਮਨ ਦੀ ਇਹ ਭਾਵਨਾ ਹੁੰਦੀ ਹੈ ਕਿ ਜਦੋਂ ਵੀ ਸਤਿਗੁਰੂ ਕਿਰਪਾ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੋ ਜਾਣ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਇੱਥੋਂ ਤੱਕ ਕਿ ਜਿਹੜੇ ਲੋਕ ਗੁਰਮੁਖੀ ਭਾਸ਼ਾ ਨਹੀਂ ਜਾਣਦੇ, ਜੇਕਰ ਉਹ ਵੀ ਸ਼ਰਧਾ ਭਾਵਨਾ ਧਾਰ ਕੇ ਗੁਰੂ ਦੇ ਦਰ 'ਤੇ ਆਉਂਦੇ ਹਨ, ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਹਨ, ਬੇਸ਼ੱਕ ਹੋ ਰਹੇ ਕੀਰਤਨ ਦੀ ਭਾਸ਼ਾ ਉਹਨਾਂ ਦੇ ਸਮਝ ਵਿੱਚ ਨਾ ਪਵੇ, ਪਰ ਜਿਹੜੇ ਅੰਦਰ ਦੀਆਂ ਲਹਿਰਾਂ ਦਾ ਆਨੰਦ ਹੈ ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ, ਅੰਮ੍ਰਿਤ ਸਰੋਵਰ ਦੇ ਵਿੱਚ ਦੀ ਹੋ ਕੇ ਗੁਜਰਨਾ, ਗੁਰਸਿੱਖਾਂ ਦੇ ਕੰਨਾਂ ਤੱਕ ਪਹੁੰਚਣਾ, ਜਗਿਆਸੂ ਦੀ ਮਾਨਸਿਕਤਾ ਨੂੰ ਜਗਾ ਦਿੰਦਾ ਹੈ। ਇਹ ਆਨੰਦ ਉਹ ਵੀ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਇਸ ਭਾਸ਼ਾ ਨੂੰ ਨਹੀਂ ਜਾਣਦੇ, ਐਸਾ ਕਈ ਵਾਰ ਸੁਣਿਆ ਹੋਇਆ ਹੈ। ਸੋ ਸਾਡੇ ਹੋਰ ਵੀ ਵੱਡੇ ਭਾਗ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਸਿੱਖਾਂ ਦੇ ਘਰ ਦਾ ਜਨਮ ਦਿੱਤਾ, ਅਸੀਂ ਇਸ ਲਿਪੀ ਨੂੰ, ਇਸ ਭਾਸ਼ਾ ਨੂੰ ਸਮਝਦੇ ਹਾਂ, ਪਰ ਫਿਰ ਜੇ ਅਸੀਂ ਧਿਆਨ ਨਾ ਦੇਈਏ, ਸਮਝਣ ਦਾ ਯਤਨ ਨਾ ਕਰੀਏ, ਅਵੇਸਲਾਪਣ ਧਾਰ ਲਈਏ, ਇਹ ਸਾਡੀ ਕਮਜ਼ੋਰੀ ਹੈ, ਸਾਡੀ ਬਦਕਿਸਮਤੀ ਹੈ। ਇਸ ਵਾਸਤੇ ਹਰ ਇੱਕ ਗੁਰਸਿੱਖ ਨੂੰ ਮਨ ਵਿੱਚ ਇਹ ਸ਼ਰਧਾ ਭਾਵਨਾ ਉਤਪੰਨ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਬਹੁਤ ਵੱਡੇ ਪਰਉਪਕਾਰ ਕੀਤੇ ਨੇ। ਜਦੋਂ ਕਿ ਅਸੀਂ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਜਿੱਥੇ ਕੋਹੜ ਰੋਗ ਵਰਗੇ ਪਿੰਗਲੇ ਨੌ ਬਰਨੌ ਰਾਜੀ ਹੋ ਜਾਂਦੇ ਹਨ, ਅਨੇਕਾਂ ਸਰੀਰਕ ਬਿਮਾਰੀਆਂ ਸਤਿਗੁਰੂ ਜੀ ਦੁੱਖ ਮੇਟ ਦਿੰਦੇ ਹਨ, ਉੱਥੇ ਜਨਮਾਂ ਜਨਮਾਂਤਰਾਂ ਦੇ ਦੁੱਖ ਮੇਟਣ ਨੂੰ ਸਤਿਗੁਰੂ ਦੀ ਬਾਣੀ, ਸਤਿਗੁਰੂ ਦਾ ਅੰਮ੍ਰਿਤ ਸਰੋਵਰ ਸਮਰੱਥ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਬਖਸ਼ਿਸ਼ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ। ਗੁਰੂ ਕਿਰਪਾ ਕਰੇ, ਗੁਰੂ ਕੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਰੱਖ ਕੇ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਹਨ, ਇਹ ਸ਼ਰਧਾ ਭਾਵਨਾ ਹੋਰ ਵੀ ਵਧੇ, ਸਾਡੇ ਮਨ ਵਿੱਚ ਹਮੇਸ਼ਾ ਇਹ ਪਰਪੱਕਤਾ ਬਣੇ ਕਿ ਗੁਰੂ ਕੀ ਬਾਣੀ ਸਰਬ ਕਲਾ ਸਮਰੱਥ ਹੈ, ਗੁਰੂ ਕੀ ਬਾਣੀ ਸਾਡਾ ਹਰ ਤਰ੍ਹਾਂ ਦਾ ਦੁੱਖ ਦੂਰ ਕਰ ਸਕਦੀ ਹੈ, ਹਰ ਥਾਂ 'ਤੇ ਸਾਡੀ ਸਹਾਇਤਾ ਕਰ ਸਕਦੀ ਹੈ, ਹਰ ਤਰ੍ਹਾਂ ਦੀ ਸਾਡੀ ਲੋੜ ਪੂਰੀ ਕਰ ਸਕਦੀ ਹੈ। ਜਦੋਂ ਇਹ ਮਨ ਵਿੱਚ ਭਾਵਨਾ ਬਣੇਗੀ ਤਾਂ ਫਿਰ ਭਾਈ ਸ਼ਰਧਾ ਵੀ ਪੈਦਾ ਹੋਵੇਗੀ, ਅਤੇ ਸ਼ਰਧਾ ਨਾਲ ਜਪਿਆ ਹੋਇਆ ਨਾਮ, ਕੀਤਾ ਹੋਇਆ ਸਿਮਰਨ, ਕੀਤੇ ਹੋਏ ਦਰਸ਼ਨ ਦੀਦਾਰੇ ਹੋਰ ਵੀ ਵੱਧ ਸਫਲੇ ਹੁੰਦੇ ਹਨ। ਸੋ ਅੱਜ ਸਤਿਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਹੈ। ਸਭ ਤੋਂ ਪਹਿਲਾਂ ਸਭ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਨੇ ਬਾਲ ਅਵਸਥਾ ਵਿੱਚ ਹੀ ਬਹੁਤ ਵੱਡੇ ਕਾਰਨਾਮੇ ਕਰਨੇ ਆਰੰਭ ਕਰ ਦਿੱਤੇ, ਅਤੇ ਬਾਲ ਅਵਸਥਾ ਵਿੱਚ ਹੀ ਗੁਰਤਾ ਗੱਦੀ 'ਤੇ ਸੱਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨਕ ਪ੍ਰਕਾਰ ਦੀ ਲੀਲਾ ਕੀਤੀ, ਅਨਕ ਪ੍ਰਕਾਰ ਦੇ ਕੌਤਕ ਰਚੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅਸਾਮ ਤੋਂ ਪੰਜਾਬ ਪਰਤੇ, ਉਸ ਵੇਲੇ ਬਜ਼ੁਰਗ ਮਾਤਾ ਨਾਨਕੀ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਤਾ ਜੀ, ਕਲਗੀਧਰ ਪਾਤਸ਼ਾਹ ਦੀ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਗੋਬਿੰਦ ਰਾਏ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਮਾਮਾ ਜੀ ਭਾਈ ਕਿਰਪਾਲ ਚੰਦ, ਇਹ ਸਾਰੇ ਪਟਨਾ ਸਾਹਿਬ ਵਿਖੇ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਅਨੰਦਪੁਰ ਸਾਹਿਬ ਦੀ ਨਗਰੀ ਵਸਾ ਕੇ ਜਦੋਂ ਇੱਥੇ ਪਰਿਵਾਰ ਨੂੰ ਸੱਦਣਾ ਕੀਤਾ, ਸਾਰਾ ਪਰਿਵਾਰ ਪੰਜਾਬ ਵਿੱਚ ਪਹੁੰਚਿਆ, ਸਿੱਖ ਸੰਗਤਾਂ ਨੂੰ ਪਤਾ ਲੱਗਾ, ਬੜੇ ਅਮਾਹ ਦੇ ਨਾਲ ਦੂਰ ਦਰੇਡਿਓਂ ਕਾਬਲ ਕੰਧਾਰ ਤੱਕ ਦੁਆਬਾ ਮਾਲਵਾ ਮਾਝਾ ਦੂਰ ਤੱਕ ਦੀਆਂ ਸਿੱਖ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰਿਆਂ ਵਾਸਤੇ ਪਹੁੰਚਣ ਲੱਗੀਆਂ। ਬੜੀਆਂ ਭਾਰੀ ਰੌਣਕਾਂ ਸਜੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ। ਇਹਨਾਂ ਹੀ ਦਿਨਾਂ ਦੇ ਵਿੱਚ ਔਰੰਗਜ਼ੇਬ ਦਾ ਜ਼ੁਲਮ ਭਾਰਤ ਵਿੱਚ ਵੱਧ ਰਿਹਾ ਸੀ। ਇੱਥੋਂ ਤੱਕ ਹਿੰਦੂ ਧਰਮ ਨੂੰ ਖਤਮ ਕਰਨ ਵਾਸਤੇ ਹੁਕਮ ਜਾਰੀ ਕਰ ਦਿੱਤੇ ਸਨ ਕਿ ਹਰ ਤਰੀਕੇ ਨਾਲ ਜਬਰ ਜ਼ੁਲਮ ਨਾਲ ਹਰ ਤਰ੍ਹਾਂ ਦੀ ਸਖਤੀ ਨਾਲ ਇਸ ਧਰਮ ਨੂੰ ਦਬਾ ਦਿੱਤਾ ਜਾਵੇ ਅਤੇ ਇਹਨਾਂ ਸਭਨਾਂ ਨੂੰ ਇਸਲਾਮ ਧਰਮ ਵਿੱਚ ਪਰਿਵਰਤ ਕਰ ਲਿਆ ਜਾਵੇ। ਇਹਨਾਂ ਹਾਲਾਤਾਂ ਵਿੱਚ ਕਸ਼ਮੀਰ ਦੇ ਵਿੱਚ ਜਦੋਂ ਇਹ ਜ਼ੁਲਮ ਦਾ ਦੌਰ ਵਧਿਆ ਤਾਂ ਕਸ਼ਮੀਰ ਦੇ ਬ੍ਰਾਹਮਣਾਂ ਨੇ ਇੱਕ ਮਹੀਨੇ ਦੀ ਮੋਹਲਤ ਲੈ ਕੇ ਕਿ ਸਾਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ, ਅਸੀਂ ਸੋਚ ਲਈਏ, ਸਮਝ ਲਈਏ ਅਤੇ ਅਸੀਂ ਫਿਰ ਉਸ ਤੋਂ ਬਾਅਦ ਧਰਮ ਪਰਿਵਰਤਨ ਦੀ ਗੱਲ ਬਾਰੇ ਤੁਹਾਡੇ ਨਾਲ ਅਸੀਂ ਰਾਇ ਕਰਾਂਗੇ। ਬਹੁਤ ਥਾਵਾਂ 'ਤੇ ਜਾ ਕੇ ਉਹਨਾਂ ਨੇ ਆਪਣਾ ਦੁੱਖ ਦੱਸਿਆ ਪਰ ਉਹਨਾਂ ਦੁਖੀ ਬ੍ਰਾਹਮਣਾਂ ਦੀ ਕਿਸੇ ਨੇ ਬਾਂਹ ਨਾ ਫੜੀ। ਫਿਰ ਇਹ ਮਨ ਵਿੱਚ ਆਸ ਲੈ ਕੇ, ਮਨ ਵਿੱਚ ਭਰੋਸਾ ਧਾਰ ਕੇ ਕਿ ਇੱਕ ਨਥਾਵਿਆਂ ਦਾ ਥਾਮ, ਨਿਮਾਣਿਆਂ ਦਾ ਮਾਣ ਦਰ ਹੈ ਗੁਰੂ ਨਾਨਕ ਸਾਹਿਬ ਦਾ ਦਰ, ਜਿੱਥੋਂ ਕੋਈ ਵੀ ਨਿਆਸਰਾ ਖਾਲੀ ਨਹੀਂ ਜਾ ਸਕਦਾ, ਉਸ ਦਰ 'ਤੇ ਪਹੁੰਚਣਾ ਚਾਹੀਦਾ। ਪੁੱਛਦੇ ਹੋਏ ਇਹ ਬ੍ਰਾਹਮਣ ਕਿਰਪਾ ਰਾਮ ਦੀ ਅਗਵਾਈ ਵਿੱਚ ਬੜੇ ਨਿਤਾਣੇ ਮਾਜੂਸ ਹਾਲਤ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਆ ਕੇ ਆਪਣਾ ਦੁੱਖ ਦੱਸਿਆ, ਸਾਰੀ ਵਾਰਤਾ ਦੱਸੀ। ਇਹ ਵਾਰਤਾ ਲਾਭ ਚੱਲ ਰਿਹਾ ਸੀ, ਇਹਨਾਂ ਦੇ ਚਿਹਰਿਆਂ ਦੇ ਉੱਪਰ ਬੜੀ ਮਾਜੂਸੀ ਸੀ। 9 ਸਾਲ ਦੀ ਉਮਰ ਵਿੱਚ ਸਾਹਿਬਜ਼ਾਦੇ ਗੋਬਿੰਦ ਰਾਏ ਇਸ ਸਭਾ ਵਿੱਚ ਸ਼ਾਮਲ ਹੋਏ ਅਤੇ ਹਾਲਾਤ ਨੂੰ ਦੇਖਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਪਿਤਾ ਗੁਰੂ ਨੂੰ ਪੁੱਛਿਆ, ਸਤਿਗੁਰੂ ਜੀ ਕੀ ਕਾਰਨ ਹੈ, ਇਹ ਲੋਕ ਮਾਜੂਸ ਕਿਉਂ ਨੇ? ਤਾਂ ਧੀਰਜ ਦੀ ਤੁਜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੋਬਿੰਦ ਰਾਏ ਔਰੰਗਜ਼ੇਬ ਦਾ ਬਹੁਤ ਜ਼ੁਲਮ ਵਧਿਆ ਹੋਇਆ ਹੈ, ਉਸ ਜ਼ੁਲਮ ਦੀ ਮਾਰ ਥੱਲੇ ਇਹ ਲੋਕ ਦੁਖੀ ਨੇ, ਇੱਥੋਂ ਤੱਕ ਕਿ ਇਹਨਾਂ ਦਾ ਧਰਮ ਵੀ ਖਤਰੇ ਵਿੱਚ ਹੈ ਅਤੇ ਇਹ ਦੱਸਦੇ ਹਨ ਕਿ ਅਸੀਂ ਦਰ ਦਰ 'ਤੇ ਭਟਕਦੇ ਆਏ ਹਾਂ, ਸਾਡੀ ਕਿਸੇ ਨੇ ਸਾਰ ਨਹੀਂ ਲਈ, ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਸਾਨੂੰ ਕਿਸੇ ਨੇ ਆਸਰਾ ਨਹੀਂ ਦਿੱਤਾ। ਸਹਿ ਸੁਭਾਏ ਸਾਹਿਬਜ਼ਾਦਾ ਜੀ ਬੋਲੇ, ਪਿਤਾ ਜੀ ਇਹਨਾਂ ਦਾ ਧਰਮ ਫਿਰ ਕਿਵੇਂ ਬਚ ਸਕਦਾ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਸਹਿਜ ਸੁਭਾਏ ਇਹ ਬਚਨ ਕੀਤੇ ਕਿ ਜਿਸ ਤਰ੍ਹਾਂ ਕਿਸੇ ਨਿਰਬਲ ਸਰੀਰ ਨੂੰ ਤੰਦਰੁਸਤ ਸਰੀਰ ਦੇ ਖੂਨ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਇਹ ਧਰਮ ਨਿਰਬਲ ਹੋ ਚੁੱਕਾ ਹੈ ਅਤੇ ਇਸ ਨੂੰ ਕਿਸੇ ਮਹਾਂਪੁਰਖ ਦੇ ਸਰੀਰ ਦੇ ਬਲੀ ਦੀ ਜ਼ਰੂਰਤ ਹੈ। ਇਹਨਾਂ ਦੇ ਧਰਮ ਦੀ ਰੱਖਿਆ ਕਰਨ ਦੀ ਖਾਤਰ ਕੋਈ ਮਹਾਂਪੁਰਖ ਕੁਰਬਾਨੀ ਕਰੇ, ਆਪਣਾ ਸੀਸ ਬਲੀਦਾਨ ਦੇ ਦੇਵੇ ਤਾਂ ਇਹ ਧਰਮ ਬਚ ਸਕਦਾ ਹੈ। ਤਾਂ ਗੋਬਿੰਦ ਰਾਏ ਬਾਲਕ ਅਵਸਥਾ ਵਿੱਚ ਕਿੱਡਾ ਵੱਡਾ ਬਚਨ ਕਰਨ ਲੱਗੇ ਨੇ ਸਾਧ ਸੰਗਤ ਜੀ। 4 ਸਵੇਰੇ ਤੱਕਿਆ, ਕਿਹਾ ਪਿਤਾ ਜੀ ਇਸ ਦੁਨੀਆਂ ਵਿੱਚ ਗੁਰੂ ਨਾਨਕ ਦੇ ਦਰ ਤੋਂ ਵੱਡਾ ਕੋਈ ਨਹੀਂ ਹੋ ਸਕਦਾ, ਆਪ ਜੀ ਤੋਂ ਮਹਾਂਪੁਰਖ ਕੌਣ ਹੋ ਸਕਦਾ ਹੈ? ਜੇਕਰ ਇਹਨਾਂ ਦਾ ਧਰਮ ਬਚ ਜਾਵੇ ਤਾਂ ਇਹ ਕਾਰਜ ਆਪ ਜੀ ਨੂੰ ਕਰਨਾ ਚਾਹੀਦਾ, ਆਪ ਜੀ ਇਹਨਾਂ ਦਾ ਧਰਮ ਬਚਾਉਣ ਵਾਸਤੇ ਬਲੀਦਾਨ ਦਿਓ, ਕੁਰਬਾਨ ਹੋਵੋ। ਇਹ ਬਚਨ ਸੁਣ ਕੇ ਪੰਡਿਤ ਵੀ ਹੈਰਾਨ ਸਨ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੀ ਗਦਗਦ ਸਨ ਕਿ ਅਸੀਂ ਜਿਨ੍ਹਾਂ ਚਾਵਾਂ ਦੇ ਨਾਲ ਸਾਹਿਬਜ਼ਾਦੇ ਨੂੰ ਗੁਰਮੁਖੀ ਵਿੱਦਿਆ ਪੜ੍ਹਾਈ, ਗੁਰਬਾਣੀ ਪੜ੍ਹਾਈ, ਸ਼ਾਸਤਰ ਵਿੱਦਿਆ ਵੱਲ ਤੋਰਿਆ ਹੈ ਅਤੇ ਜਿਹੜੇ ਕਾਰਜ ਇਹਨਾਂ ਨੇ ਕਰਨੇ ਨੇ ਉਹਨਾਂ ਕਾਰਜਾਂ ਦੇ ਮੁਕਾਬਲਿਆਂ ਦੇ ਇਹ ਫੈਸਲੇ ਲੈਣ ਵਾਸਤੇ ਸਮਰੱਥ ਨੇ। ਇਹ ਰਮਜ਼ਾਨ ਤੇ ਹੁਣ ਉਹ ਆਪ ਜਾਣਦੇ ਸਨ ਕਿਉਂਕਿ ਇਹ ਦੁਨਿਆਵੀ ਗੱਲਾਂ ਨਹੀਂ। ਜੇ ਦੁਨਿਆਵੀ ਗੱਲ ਹੋਵੇ ਤੇ 9 ਸਾਲ ਦੀ ਉਮਰ ਵਿੱਚ ਕੋਈ ਅਜਿਹਾ ਬਚਨ ਨਹੀਂ ਕਰ ਸਕਦਾ। ਜੇ ਕੋਈ ਕਰ ਵੀ ਦੇਵੇ ਤਾਂ ਉਸ ਨੂੰ ਇੱਕ ਬੱਚੇ ਦੀ ਗੱਲ ਸਮਝ ਕੇ ਛੱਡ ਦਿੱਤਾ ਜਾਏਗਾ ਕਿ ਇਹ ਬੱਚਾ ਇਸ ਨੂੰ ਪਤਾ ਨਹੀਂ। ਪਰ ਨਹੀਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਦਾ ਬਚਨ ਮੰਨ ਕੇ ਕਿਹਾ ਕਿ ਤੁਸੀਂ ਠੀਕ ਕਹਿ ਰਹੇ ਹੋ ਪੁੱਤਰ, ਇਹਨਾਂ ਦਾ ਧਰਮ ਤਾਂ ਹੀ ਬਚ ਸਕਦਾ ਹੈ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਆਏ ਨੇ, ਇਸ ਦਰ ਤੋਂ ਨਿਰਾਸ਼ੇ ਨਹੀਂ ਜਾਣੇ ਚਾਹੀਦੇ। ਤਾਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਕਿਰਪਾ ਰਾਮ ਜੀ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਦੇ ਹਾਂ, ਅਸੀਂ ਗੁਰੂ ਨਾਨਕ ਦੇ ਦਰ 'ਤੇ ਆਏ ਹਾਂ। ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਫਿਰ ਕਿਸੇ 'ਤੇ ਜ਼ੁਲਮ ਕਰਨ ਦੀ ਜ਼ਰੂਰਤ ਨਹੀਂ ਪਏਗੀ, ਅਸੀਂ ਆਪਣੇ ਆਪ ਸਾਰੇ ਮੁਸਲਮਾਨ ਬਣ ਜਾਵਾਂਗੇ। ਇਹ ਇੱਕ ਬੜਾ ਸਖ਼ਤ ਸੁਨੇਹਾ ਸੀ, ਔਰੰਗਜ਼ੇਬ ਵਾਸਤੇ ਬਹੁਤ ਵੱਡਾ ਚੈਲੰਜ ਵੀ ਸੀ। ਜਦੋਂ ਇਹ ਸੁਨੇਹਾ ਮਿਲਿਆ ਤਾਂ ਔਰੰਗਜ਼ੇਬ ਭਲੀ ਭਾਂਤ ਸਮਝਦਾ ਸੀ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਧਰਮ ਤਬਦੀਲ ਕਰਕੇ ਇਸਲਾਮ ਵਿੱਚ ਸ਼ਾਮਲ ਹੋ ਜਾਣ ਤਾਂ ਇਹ ਲੋਕ ਆਪਣੇ ਆਪ ਇਸਲਾਮ ਵਿੱਚ ਸ਼ਾਮਲ ਹੋ ਜਾਣਗੇ। ਪਰ ਜੇਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਐਸਾ ਨਹੀਂ ਕਰਦੇ ਤਾਂ ਤਮਾਮ ਹਿੰਦ ਦੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਗੁਰੂ ਮੰਨਣਗੇ। ਔਰੰਗਜ਼ੇਬ ਇਸ ਗੱਲ ਨੂੰ ਸਮਝਦਾ ਸੀ। ਮੈਂ ਵਿਚਾਰ ਲੰਮੀ ਨਾ ਕਰਾਂ ਕਿਉਂਕਿ ਸਮਾਂ ਉਨਾ ਕੁ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਚਨ ਕਿਹਾ ਉਸ ਨੂੰ ਪੂਰਾ ਕਰਨ ਵਾਸਤੇ ਤਿਆਰੀ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇੱਕ ਦਿਨ ਦੀਵਾਨ ਸਜਾਇਆ, ਦਿੱਲੀ ਵੱਲ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ, ਪਰ ਰੰਚਕ ਮਾਤਰ ਵੀ ਕੋਈ ਇਸ ਵਿੱਚ ਗੁੰਜਾਇਸ਼, ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਅਸੀਂ ਵਾਪਸ ਪਰਤਣਾ ਹੈ। ਇਹ ਵਚਨ ਕੀਤਾ ਕਿ ਅਸੀਂ ਸੀਸ ਦੇਣਾ ਅਤੇ ਸੀਸ ਦੇਣ ਹੀ ਚੱਲੇ ਨੇ, ਉਹੋ ਜਿਹੀ ਤਿਆਰੀ ਕਰਕੇ ਤੁਰਨ ਲੱਗੇ ਨੇ। ਦੀਵਾਨ ਸਜਾਇਆ, ਸਾਹਿਬਜ਼ਾਦੇ ਨੂੰ ਤਿਆਰ ਕੀਤਾ, ਸ਼ਾਸਤਰ ਸਜਾਏ ਅਤੇ ਤਿਆਰੀ ਕਰਕੇ ਆਪਣੇ ਦੀਵਾਨ ਦਰਗਾਹ ਮੱਲ ਨੂੰ ਕਿਹਾ ਕਿ ਜਾਓ ਗੁਰਤਾ ਗੱਦੀ ਦੀ ਸਮੱਗਰੀ ਲੈ ਕੇ ਆਓ। ਅਤੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਸਤਿਗੁਰੂ ਨੇ ਸਾਹਿਬਜ਼ਾਦੇ ਨੂੰ ਨਾਲ ਲਿਆ ਅਤੇ ਆਪਣੇ ਸੰਘਾਸ਼ਨ 'ਤੇ ਜਾ ਕੇ ਸਜਾ ਦਿੱਤਾ। ਬਹੁਤ ਸਾਰੀਆਂ ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਦਰਗਾਹ ਮੱਲ ਆਇਆ, ਗੁਰਤਾ ਗੱਦੀ ਦਾ ਸਮਾਨ ਸਮੱਗਰੀ ਲੈ ਕੇ ਆਇਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਸਮੱਗਰੀ ਮੱਥਾ ਟੇਕ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਮ ਕੌਰ ਨੂੰ ਬਚਨ ਕੀਤਾ ਕਿ ਬਾਬਾ ਜੀ ਤੁਸੀਂ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਹੋ, ਇਸ ਵਾਸਤੇ ਇਹ ਕਾਰਜ ਤੁਸੀਂ ਕਰੋ, ਗੁਰਤਾ ਗੱਦੀ ਦੀ ਮਰਜ਼ਾਦਾ ਤੁਸੀਂ ਨਿਭਾਓ। ਭਾਈ ਰਾਮ ਕੌਰ ਜੀ ਨੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਗੁਰਤਾ ਗੱਦੀ ਦੀ ਸਾਰੀ ਮਰਜ਼ਾਦਾ ਨਿਭਾਈ। ਨਾਲ ਹੀ 5 ਪੈਸੇ ਰੱਖ ਕੇ ਧੰਨ ਗੁਰੂ ਗੋਬਿੰਦ ਰਾਏ ਜੀ ਨੂੰ ਮੱਥਾ ਟੇਕ ਦਿੱਤਾ। ਜਕਾਰੇ ਬੁਲਾਏ ਗਏ, ਜੈ ਜੈਕਾਰ ਹੋਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਸਾਡੀ ਥਾਂ 'ਤੇ ਗੁਰਤਾ ਗੱਦੀ ਦੇ ਵਾਰਸ ਗੋਬਿੰਦ ਰਾਏ ਹੋਣਗੇ, ਇਹਨਾਂ ਨਾਲ ਸਵੇਲ ਰੱਖਣਾ, ਇਹਨਾਂ ਦੀ ਆਗਿਆ ਵਿੱਚ ਰਹਿਣਾ, ਇਹ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੇ ਦਿਨ ਦਿੱਲੀ ਨੂੰ ਤੁਰੇ ਨੇ। ਮੈਂ ਬੇਨਤੀ ਕਰਾਂ ਕਿ ਇਹ ਵੀ ਇਤਿਹਾਸਿਕ ਜ਼ਿਕਰ ਹੈ। ਉਸ ਦਿਨ ਤੋਂ ਬਾਅਦ ਸਾਹਿਬਜ਼ਾਦਾ ਗੋਬਿੰਦ ਰਾਏ ਹਲੇ ਇਸ ਪਲੰਘ 'ਤੇ ਆ ਕੇ, ਗੁਰਦਾ ਗੱਦੀ ਦੇ ਆਸਣ 'ਤੇ ਆ ਕੇ ਨਹੀਂ ਸਜਦੇ। ਜਦੋਂ ਇਹ ਪਤਾ ਲੱਗਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਗਏ ਹਨ, ਉਹਨਾਂ ਦੇ ਨਾਲ ਭਾਈ ਦਿਆਲਾ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਹੈ, ਭਾਈ ਜੈਤਾ ਜੀ ਬੜੀਆਂ ਔਕੜਾਂ ਮੁਸ਼ਕਲਾਂ ਦੇ ਵਿੱਚ ਦੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ। ਕੀਰਤਪੁਰ ਸਾਹਿਬ ਤੋਂ ਧੰਨ ਗੁਰੂ ਗੋਬਿੰਦ ਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਸਮੇਤ ਸ਼ਬਦ ਪੜ੍ਹਦੇ ਹੋਏ ਸਤਿਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ। ਸੀਸ ਦਾ ਸੰਸਕਾਰ ਹੋਇਆ ਅਤੇ ਫਿਰ ਜਦੋਂ ਭੋਗ ਪਾਇਆ ਗਿਆ, ਬਾਣੀ ਪੜ੍ਹੀ ਗਈ, ਕੀਰਤਨ ਹੋਏ, ਦੀਵਾਨ ਸਜੇ, ਦੂਰ ਦਰੇੜੇ ਦੀਆਂ ਸੰਗਤਾਂ ਮਨ ਵਿੱਚ ਭਾਰੀ ਵੈਰਾਗ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹਾਦਤ ਪਾ ਗਏ ਨੇ। ਬਹੁਤ ਵੱਡੇ ਇਕੱਠ ਵਿੱਚ ਜੋ ਸੰਗਤਾਂ ਸ਼ਰਧਾ ਭਾਵਨਾ ਰੱਖ ਕੇ ਦੂਰ ਦਰੇਡਿਆਂ ਤੋਂ ਅਨੰਦਪੁਰ ਸਾਹਿਬ ਪਹੁੰਚੀਆਂ ਸਨ, ਅੱਜ ਗੋਬਿੰਦ ਰਾਏ ਸੱਜ ਧੱਜ ਕੇ ਸ਼ਸਤਰਧਾਰੀ ਹੋ ਕੇ ਗੁਰਤਾ ਗੱਦੀ ਦੇ ਸਿੰਘਾਸਨ 'ਤੇ ਸਜੇ ਹਨ। ਅਤੇ ਅੱਜ ਦੁਬਾਰਾ ਫਿਰ ਭਾਈ ਰਾਮ ਕੌਰ ਜੀ, ਇਸੇ ਤਰ੍ਹਾਂ ਮਾਮਾ ਕਿਰਪਾਲ ਚੰਦ ਜੀ, ਹੋਰ ਬਹੁਤ ਸਾਰੇ, ਭਾਈ ਦਰਗਾਹ ਮੱਲ ਜੀ, ਸਾਰਿਆਂ ਨੇ ਦੁਬਾਰਾ ਦਮਾਲੇ ਸਜਾਏ। ਸਾਰੀਆਂ ਸੰਗਤਾਂ ਨੂੰ ਇਹ ਆਦੇਸ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸੁਣਾਇਆ ਕਿ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਸਵੇਂ ਗੁਰੂ ਹਨ। ਅਤੇ ਜਿਹੜੀਆਂ ਸੰਗਤਾਂ ਭਾਰੀ ਵਿਰਾਗ ਵਿੱਚ ਸਨ, ਉਹਨਾਂ ਨੂੰ ਬਾਲ ਅਵਸਥਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਕੀ ਦਿੱਤਾ, ਭਾਈ ਸਭ ਨੂੰ ਕਿਹਾ ਗੁਰਸਿੱਖੋ ਵਿਰਾਗ ਕਰਨ ਦਾ ਸਮਾਂ ਨਹੀਂ। ਪਿਤਾ ਗੁਰੂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਇੱਕ ਸੀਸ ਦੇਣ ਦੇ ਨਾਲ ਸਮੁੱਚੀ ਹਿੰਦਵਾਨ ਨੂੰ ਬਚਾਉਣ ਵਾਸਤੇ ਉਹਨਾਂ ਨੇ ਏਡਾ ਵੱਡਾ ਕਾਰਜ ਕੀਤਾ ਹੈ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰੜ ਨਾ ਦੀਆ, ਧਰਮ ਦੀ ਖਾਤਰ ਇਹ ਸਾਕਾ ਕੀਤਾ ਹੈ। ਇਸ ਵਾਸਤੇ ਮਨ ਵਿੱਚ ਰੰਚਕ ਮਾਤਰ ਵੀ ਨਿਰਾਸ਼ਾ ਨਹੀਂ ਲੈ ਕੇ ਆਉਣੀ, ਤਿਆਰ ਬਰ ਤਿਆਰ ਹੋਵੋ। ਜ਼ੁਲਮ ਨੂੰ ਠੱਲ ਪਾਉਣ ਵਾਸਤੇ ਆਪਾਂ ਅਗਲੀ ਕਾਰਵਾਈ ਰੰਭਣੀ ਹੈ। ਹਲੇ ਬਾਲ ਅਵਸਥਾ ਹੈ ਪਰ ਅਗਲਾ ਪ੍ਰੋਗਰਾਮ ਦੱਸ ਰਹੇ ਨੇ। ਸਭ ਸੰਗਤਾਂ ਦੇ ਵਿੱਚੋਂ ਨਿਰਾਸ਼ਾ ਖੰਭ ਲਾ ਕੇ ਉੱਡ ਗਈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਸ਼ਹੀਦ ਹੋ ਗਏ, ਉਹਨਾਂ ਦੇ ਸਾਹਿਬਜ਼ਾਦੇ ਸਿੱਖ ਕੌਮ ਦੀ ਵਾਗਡੋਰ ਸੰਭਾਲਣ ਵਾਸਤੇ ਤਿਆਰ ਬਰਤਿਆਰ ਨੇ। ਆਪ ਸੰਗਤਾਂ ਜਾਣਦੇ ਹੋ ਕਿ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਲਾਈਆਂ। ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਸਿੱਖਣ ਦਾ, ਸਿਖਾਉਣ ਦਾ ਪ੍ਰਬੰਧ ਕੀਤਾ, ਉੱਥੇ ਇਤਿਹਾਸ ਲਿਖਣ ਲਈ 52 ਕਵੀ ਰੱਖੇ, ਸ਼ਾਸਤਰ ਵਿੱਦਿਆ ਆਰੰਭੀ, ਸੰਗਤਾਂ ਨੂੰ ਸੁੰਦਰ ਤੋਂ ਸੁੰਦਰ ਸੋਹਣੇ ਘੋੜੇ, ਹਾਥੀ, ਸੋਹਣੇ ਸ਼ਾਸਤਰ ਅਰਪਣ ਕਰਨ ਵਾਸਤੇ ਸੁਨੇਹੇ ਭੇਜੇ, ਹੁਕਮਨਾਮੇ ਚਲੇ ਗਏ। ਇਹ ਸਮੱਗਰੀਆਂ ਇਕੱਠੀਆਂ ਹੋਣ ਲੱਗੀਆਂ ਅਤੇ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਦੀਆਂ ਪਹਾੜੀਆਂ ਵਿੱਚ ਫੌਜਾਂ ਬਣਾ ਕੇ ਯੁੱਧ ਦਾ ਅਭਿਆਸ ਕਰਨ ਲੱਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਆਪਣੇ ਜੀਵਨ ਨੂੰ ਢਾਲਿਆ ਕਿ ਥੋੜ੍ਹੇ ਜਿਹੇ ਜੀਵਨ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਗੁਰਸਿੱਖਾਂ ਦੇ ਉੱਪਰ ਵੱਡੇ ਪਰਉਪਕਾਰ ਕੀਤੇ, ਖਾਲਸੇ ਨੂੰ ਅੰਮ੍ਰਿਤ ਦਿੱਤਾ, ਹਰ ਤਰ੍ਹਾਂ ਦਾ ਧਰਮ ਦਾ, ਊਚ ਨੀਚ ਦਾ, ਗਰੀਬੀ ਅਮੀਰੀ ਦਾ ਪਾੜਾ ਮੇਟ ਕੇ ਸਤਿਗੁਰੂ ਜੀ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਦੇ ਕੇ ਸਭ ਨੂੰ ਖਾਲਸਾ ਬਣਾਇਆ ਅਤੇ ਨਾਲ ਹੁਕਮ ਕਰ ਦਿੱਤਾ ਉਹਨਾਂ ਤੋਂ ਆਪ ਅੰਮ੍ਰਿਤ ਛੱਕ ਕੇ ਹੋਰ ਵੀ ਭਰਮ ਬੇਟੇ ਤੇ ਨਾਲ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੂੰ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਪਿੰਡ ਪ੍ਰਾਣ ਹੁੰਦਾ ਭਾਈ, ਪਿੰਡ ਹੁੰਦਾ ਸਰੀਰ, ਪ੍ਰਾਣ ਹੁੰਦੇ ਸਵਾਸ। ਜਿੰਨਾ ਕਹਿੰਦੇ ਸਵਾਸਾਂ ਦਾ ਅਤੇ ਸਰੀਰ ਦਾ ਸੰਬੰਧ ਹੈ ਨਾ, ਇਹੋ ਜਿਹਾ ਸੰਬੰਧ ਹੈ ਮੇਰਾ ਖਾਲਸੇ ਨਾਲ। ਇੱਡਾ ਵੱਡਾ ਪਰਨ ਕੀਤਾ ਸਤਿਗੁਰੂ ਨੇ, ਅਤੇ ਇਸ ਪਰਨ ਨੂੰ ਨਿਭਾਉਣ ਦੀ ਖਾਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀਆਂ ਦੀ ਇੰਤਹਾ ਕਰ ਦਿੱਤੀ। ਪੰਜ ਮਾਮੇ ਦੇ ਪੁੱਤਰ, ਭੂਆ ਦੇ ਪੁੱਤਰ, ਚਾਰੇ ਸਾਹਿਬਜ਼ਾਦੇ, ਮਾਮਾ ਕਿਰਪਾਲ ਚੰਦ ਜੀ, ਇੱਡੀਆਂ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਨੰਦਗੜ੍ਹ ਦੇ ਕਿਲ੍ਹੇ ਤਿਆਗ ਦੇਣੇ, ਚਮਕੌਰ ਦੀ ਕੱਚੀਗੜ੍ਹ ਵਿੱਚ ਜਾ ਕੇ 10 ਲੱਖ ਵੈਰੀਆਂ ਨਾਲ ਮੁਕਾਬਲਾ ਕਰਨਾ, ਮਾਛੂਵਾੜੇ ਦੇ ਜੰਗਲਾਂ ਵਿੱਚ ਦੀ ਨੰਗੇ ਚਰਨੀ ਚੱਲ ਪੈਣਾ। ਸਾਧ ਸੰਗਤ ਜੀ, ਇਹ ਗੱਲਾਂ ਕਹਿਣੀਆਂ ਸੌਖੀਆਂ? ਬੜਾ ਵੱਡਾ ਲੰਬੇਰਾ ਕਠਿਨ ਪੈਂਡਾ ਤੈਅ ਕਰਕੇ ਖਾਲਸਾ ਸਾਜਿਆ, ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਤ ਸਿਧਾਂਤ ਦਿੰਦਿਆਂ ਹੋਇਆਂ ਇਹ ਬਚਨ ਕਹੇ। ਅੱਜ 4 ਕਿਤਾਬਾਂ ਪੜ੍ਹ ਕੇ ਅਸੀਂ ਗੱਲਾਂ ਕਰਦੇ ਹਾਂ ਕਿ ਕੀ ਪ੍ਰਾਪਤੀ ਹੋਈ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ, ਅਨੰਦਪੁਰ ਸਾਹਿਬ ਛੁੱਟ ਗਿਆ, ਪ੍ਰਾਪਤੀ ਕੀ ਹੋਈ ਇਹ ਆਪਾਂ ਪਤਾ ਕਰਾਂਗੇ ਭਾਈ ਵੀ ਪ੍ਰਾਪਤੀ ਕੀ ਹੋਈ। ਜਿਹੜੀ ਪ੍ਰਾਪਤੀ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਰਕੇ ਦੱਸੀ, ਉਹਦੇ 'ਤੇ ਭਰੋਸਾ ਨਹੀਂ। ਸਤਿਗੁਰੂ ਨੇ ਕਿਹਾ ਕਿ ਮੈਂ ਇਹਦੇ ਵਿੱਚੋਂ ਬਹੁਤ ਤੱਤ ਸਿਧਾਂਤ ਪ੍ਰਾਪਤ ਕਰ ਲਿਆ, ਤੱਤ ਵਸਤੂ ਪ੍ਰਾਪਤ ਕਰ ਲਈ ਹੈ। ਉਹ ਕੀ ਹੈ ਭਾਈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਆਹ ਮੇਰੇ ਲੱਖਾਂ ਹਜ਼ਾਰਾਂ ਪੁੱਤਰ, ਰਹਿੰਦੀ ਦੁਨੀਆਂ ਤੱਕ ਮੇਰਾ ਖਾਲਸਾ ਜੂਝਦਾ ਰਹੇਗਾ, ਖਾਲਸਾ ਚੜ੍ਹਦੀ ਕਲਾ ਵਿੱਚ ਰਹੇਗਾ, ਖਾਲਸਾ ਪੰਜ ਬਾਣੀਆਂ ਦਾ ਧਾਰ ਨਹੀਂ ਰਹੇਗਾ, ਪੰਜ ਕਾਰਾਂ ਦਾ ਧਾਰ ਨਹੀਂ ਰਹੇਗਾ, ਇਹ ਮੇਰਾ ਰੂਪ ਬਣ ਕੇ ਸਾਰੀ ਦੁਨੀਆਂ ਵਿੱਚ ਵਿਚਰੇਗਾ। ਇਹ ਛੋਟੀ ਪ੍ਰਾਪਤੀ ਹੈ? ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਕਲਗੀਧਰ ਮਹਾਰਾਜ ਨੇ, ਔਰ ਪ੍ਰਾਪਤੀਆਂ ਕਰਨ ਦਾ ਰਾਹ ਖੋਲ ਦਿੱਤਾ। ਉਹ ਤਾਂ ਸਮਰੱਥ ਸੀ ਭਾਈ, ਉਹਨਾਂ ਨੂੰ ਪ੍ਰਾਪਤੀ ਕਰਨੀ ਕੀ ਔਖੀ ਸੀ। ਉਹਨਾਂ ਨੇ ਅੱਗੇ ਰਾਹ ਖੋਲ ਦਿੱਤਾ ਕਿ ਖਾਲਸੇ ਦੇ ਤੱਤ ਸਿਧਾਂਤ ਨੂੰ ਸਮਝ ਕੇ ਜਿਹੜਾ ਇਹਦੇ 'ਤੇ ਪਹਿਰਾ ਦੇਵੇਗਾ ਉਹਨਾਂ ਨੂੰ ਵੀ ਵੱਡੀਆਂ ਪ੍ਰਾਪਤੀਆਂ ਹੋਣਗੀਆਂ। ਅਤੇ ਕਲਗੀਧਰ ਪਾਤਸ਼ਾਹ ਦੀ ਰਹਿਮਤ ਹੀ ਸੀ ਨਾ ਕਿ ਕੋਈ ਗੁਰੂ ਕਾ ਖਾਲਸਾ ਮਹਾਰਾਜ ਦੀ ਬਖਸ਼ੀ ਰਹਿਤ ਦੇ ਵਿੱਚ ਤਿਆਰ ਪ੍ਰਤਿਆਰ ਰਹਿ ਕੇ ਸੀਸ ਲੱਥੇ ਤੋਂ ਵੀ ਕੋਹਾਂ ਤੱਕ ਵੈਰੀ ਨਾਲ ਖੰਡਾ ਵਾਹੁੰਦਿਆਂ ਹੋਇਆ ਯੁੱਧ ਲੜ ਸਕਦਾ। ਇਹ ਕਲਗੀਧਰ ਪਾਤਸ਼ਾਹ ਦੀ ਪ੍ਰਾਪਤੀ ਹੈ ਕਿ ਉਹਦੇ ਤੱਤ ਸਿਧਾਂਤ ਨੂੰ ਸਮਝ ਕੇ ਉਹਦੇ 'ਤੇ ਚੱਲ ਕੇ ਘਾਲਣਾ ਘਾਲ ਕੇ ਪੁਰਜਾ ਪੁਰਜਾ ਕਟਵਾ ਕੇ ਭਾਈ ਮਣੀ ਸਿੰਘ ਵਰਗੇ ਸੁਖਮਨੀ ਸਾਹਿਬ ਦਾ ਪਾਠ ਕਰ ਦਿੰਦੇ ਨੇ। ਇਹ ਪ੍ਰਾਪਤੀ ਨਹੀਂ? ਸੀਸ ਲੱਥੇ ਖੋਪਰਾ ਲੱਥ ਜਾਂਦਾ ਹੈ, ਇੱਕ ਹੀ ਇੱਕ ਹੀ ਦਿਨ ਗੁਰੂ ਕੇ ਸਿੱਖ ਚੌਂਕੜਾ ਮਾਰ ਕੇ ਖੋਪੜੇ ਤੋਂ ਬਿਨਾਂ ਹੀ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੀ ਜਾਂਦੇ ਆ, ਇਹ ਭਾਈ ਪ੍ਰਾਪਤੀ ਨਹੀਂ? ਬੇਅੰਤ ਪ੍ਰਾਪਤੀਆਂ ਨੇ। ਆਪਾਂ ਹੁਕਮ ਮੰਨੋ, ਕਲਗੀਧਰ ਮਹਾਰਾਜ ਨੇ ਜੋ ਹੁਕਮ ਕੀਤਾ ਨਾ ਕਿ ਖਾਲਸਾ ਜੀ ਤਿਆਰ ਪ੍ਰਤਿਆਰ ਰਹੋ, ਕੇਸਾਂ ਧਾਰੀ ਹੋਵੋ। ਅੱਜ ਤਾਂ ਆਪਾਂ ਨਸ਼ਿਆਂ 'ਚ ਲੱਗ ਗਏ, ਸ਼ਰਾਬਾਂ ਪੀਣ ਲੱਗ ਗਏ, ਤੱਤ ਸਿਧਾਂਤ ਕਿੱਥੇ ਰਹਿਣਾ ਸੀ ਭਾਈ? ਅੰਮ੍ਰਿਤ ਵੇਲੇ 'ਤੇ ਕਿੰਤੂ ਕਰਤਾ ਵੀ ਅੰਮ੍ਰਿਤ ਵੇਲੇ ਉੱਠੋ ਹੀ ਨਾ, ਬਾਣੀਆਂ 'ਤੇ ਵੀ ਕਿੰਤੂ ਹੋ ਗਏ ਬਾਣੀਆਂ ਵੀ ਨਾ ਪੜ੍ਹੋ। ਅਤੇ ਸਿੱਖ ਅਸੀਂ ਕਲਗੀਧਰ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਝਾਤੀ ਮਾਰ ਕੇ ਦੇਖੋ ਕਿ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ। ਸਤਿਗੁਰੂ ਪਾਤਸ਼ਾਹ ਜੀ ਤਾਂ ਉਸ ਵੇਲੇ ਵੀ ਅੰਮ੍ਰਿਤ ਵੇਲਾ ਨਹੀਂ ਛੱਡਦੇ ਜਦੋਂ ਪਿੱਛੇ ਫੌਜਾਂ ਚੜ੍ਹੀਆਂ ਹੋਈਆਂ ਅਤੇ ਸਰਸਾ ਵਿੱਚ ਹੜ੍ਹ ਵਗਿਆ ਹੋਇਆ ਅਤੇ ਜਿੰਨੇ ਕੁ ਸਿੱਖ ਸਰਸਾ ਨੂੰ ਪਾਰ ਕਰ ਚੁੱਕੇ ਨੇ। ਅਤੇ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਵੇਲਾ ਹੋ ਗਿਆ, ਹੁਣ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰੋ। ਸਾਨੂੰ ਅੰਮ੍ਰਿਤ ਵੇਲਾ ਵੀ ਚੁੱਭਣ ਲੱਗ ਗਿਆ। ਕਲਗੀਧਰ ਪਾਤਸ਼ਾਹ ਜੀ ਨੇ ਜੋ ਪੂਰਨੇ ਪਾਏ ਆ ਗੁਰਸਿੱਖੋ, ਛੱਡ ਕੇ ਆਪਾਂ ਖਵਾਰ ਹੋਵਾਂਗੇ, ਹੋ ਰਹੇ ਹਾਂ ਨਹੀਂ, ਉਸ ਸਿਧਾਂਤ 'ਤੇ ਚੱਲੋ, ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਅੱਜ ਸਾਨੂੰ ਜੋ ਕਲਗੀਧਰ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਦਿਵਸ ਹੈ, ਸਾਨੂੰ ਕੁਝ ਨਾ ਕੁਝ ਪ੍ਰਾਪਤੀ ਕਰਕੇ ਜਾਣੀ ਚਾਹੀਦੀ ਹੈ, ਕੁਝ ਨਾ ਕੁਝ ਮਨ ਦੇ ਵਿੱਚ ਧਾਰਨਾ ਲੈ ਕੇ ਜਾਣੀ ਚਾਹੀਦੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਜੋ ਹੁਕਮ ਕੀਤਾ ਹੈ ਅਸੀਂ ਉਸ ਹੁਕਮ 'ਤੇ ਚੱਲ ਕੇ, ਉਸ ਹੁਕਮ ਨੂੰ ਮੰਨ ਕੇ, ਉਸ ਹੁਕਮ ਨੂੰ ਧਾਰਨ ਕਰਕੇ ਅਸੀਂ ਅੰਮ੍ਰਿਤਧਾਰੀ ਹੋਣਾ ਹੈ। ਪਰਿਵਾਰਾਂ ਵਿੱਚ ਬੱਚੇ ਬੱਚੀਆਂ ਨੂੰ ਅੰਮ੍ਰਿਤਧਾਰੀ ਕਰਨਾ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਉੱਪਰ ਭਰੋਸਾ ਰੱਖਣਾ ਹੈ। ਸਾਰੀ ਸਿੱਖ ਕੌਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਭਾਈ ਪ੍ਰਾਪਤੀਆਂ ਵੱਲ ਵੇਖੋਗੇ ਪ੍ਰਾਪਤੀਆਂ ਹੀ ਨਹੀਂ ਗਿਣੀਆਂ ਜਾ ਸਕਦੀਆਂ। ਹੁਕਮ ਕਰ ਦਿੱਤਾ ਗਿਆ ਭਾਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਨਹੀਂ ਤੀ ਅਜੇ ਘਰ ਘਰ ਗੁਰੂ ਬਣ ਕੇ ਬਹਿ ਜਾਣੇ ਸੀ। ਇਹ ਧੰਨ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪ੍ਰਾਪਤੀ ਹੈ ਕਿ ਗੁਰਸਿੱਖ ਨੂੰ ਸੋਚਣ ਦੀ ਲੋੜ ਨਹੀਂ, ਚਿੰਤਾ ਦੀ ਲੋੜ ਨਹੀਂ, ਫਿਕਰ ਦੀ ਲੋੜ ਨਹੀਂ। ਉਹਨੂੰ ਬਾਈ ਬਰਥ ਪਤਾ ਹੈ ਕਿ ਮੇਰਾ ਗੁਰੂ ਕੌਣ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਸ਼ਬਦ ਗੁਰੂ ਹੈ, ਬਾਣੀ ਗੁਰੂ ਹੈ। ਇਹ ਵੱਡੀਆਂ ਪ੍ਰਾਪਤੀਆਂ ਭਾਈ, ਇਹਨਾਂ ਪ੍ਰਾਪਤੀਆਂ ਦੀ ਛਤਰ ਛਾਇਆ ਥੱਲੇ ਚੱਲ ਕੇ ਆਪਣਾ ਜੀਵਨ ਬਸਰਾ ਕਰੀਏ ਅਤੇ ਕਲਗੀਧਰ ਪਾਤਸ਼ਾਹ ਦੀਆਂ ਬਹੁਤ ਵੱਡੀਆਂ ਖੁਸ਼ੀਆਂ ਹੋਣਗੀਆਂ। ਅਖੀਰ ਵਿੱਚ ਮੈਂ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ। ਆਓ ਹੁਣ ਜੋ ਸਤਿਗੁਰੂ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਆਪਾਂ ਨੂੰ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਕਥਾ ਵਿਚਾਰ ਲਈ ਸਾਰੀਆਂ ਸੰਗਤਾਂ ਮਨ ਚਿੱਤ ਬਿਰਤੀਆਂ ਇਕਾਗਰ ਕਰਨ ਲਈ ਗੱਜ ਕੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹੱਲਾ ਪੰਜਵਾਂ, ਦਰਬ ਗਹਿਲੜੋ ਮੂੜੜੋ ਹੀਓ ਰੇ।
ਟੋਡੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਹੁਤ ਬਖਸ਼ਿਸ਼ਾਂ ਭਰਿਆ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਫਰਮਾਉਂਦੇ ਹਨ ਗਰਭ ਗਹਿਲੜੋ ਮੂਰੜੋ ਹੀ ਉਰੇ, ਕਹਿੰਦੇ ਭਾਈ ਉੱਤੋਂ ਬਖਤਿਆਂ ਦੀ ਇਹ ਨਿਸ਼ਾਨੀ ਹੁੰਦੀ ਹੈ, ਉਹ ਆਪਣੇ ਮਨ ਨੂੰ ਪ੍ਰਬੋਧ ਕੇ ਉਪਦੇਸ਼ ਦਿੰਦੇ ਹਨ, ਪਰ ਉਪਦੇਸ਼ ਸੰਗਤ ਪ੍ਰਤੀ ਹੈ, ਜਗਿਆਸੂ ਪ੍ਰਤੀ ਜੀਵ ਪ੍ਰਤੀ ਹੈ। ਹਜ਼ੂਰ ਫਰਮਾਉਂਦੇ ਨੇ ਸੰਸਾਰ ਦੀ ਹਾਲਤ ਕਿਹੋ ਜੀ ਆ, ਅਸੀਂ ਕਿੰਨਾ ਹਾਲਾਤਾਂ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਾਂ। ਜਦੋਂ ਅਸੀਂ ਇਸ ਸ਼ਬਦ ਨੂੰ ਧਿਆਨ ਨਾਲ ਸੁਣਾਂਗੇ ਤਾਂ ਸਾਨੂੰ ਆਪਣੀ ਜ਼ਿੰਦਗੀ ਦਾ ਸ਼ੀਸ਼ਾ ਸਾਹਮਣੇ ਦਿਸੇਗਾ। ਸਤਿਗੁਰੂ ਜੀ ਫਰਮਾ ਰਹੇ ਨੇ ਗਰਭ ਗਹਿ ਲੜੋ, ਕਹਿੰਦੇ ਭਾਈ ਤੂੰ ਗ੍ਰਹਿਣ ਕੀ ਕੀਤਾ, ਹੰਕਾਰ, ਕਹਿੰਦੇ ਤੂੰ ਦੁਨੀਆਂ ਦੇ ਵਿੱਚ ਆਉਣ ਸਾਰ ਤੈਨੂੰ ਇਸ ਹੰਕਾਰ ਨੇ ਜਕੜ ਲਿਆ। ਗਰਭ ਗਹਿ ਲੜੋ ਮੂਰੜੋ, ਕਹਿੰਦੇ ਇਹ ਮੂਰਖ ਮਣਾ, ਤੇਰੇ 'ਚ ਚਾਹੀਦਾ ਤੁਸੀਂ ਨਿਮਰਤਾ, ਸਤ ਸੰਤੋਖ, ਦਇਆ, ਧੀਰਜ, ਖਿਮਾ ਵਰਗੇ ਤੇਰੇ 'ਚ ਗੁਣ ਹੁੰਦੇ, ਪਰ ਇਹ ਮੂਰਖ ਮਣਾ ਤੂੰ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਦੇਖਿਆ ਕਿ ਤੈਨੂੰ ਕੀ ਕਰਨਾ ਚਾਹੀਦਾ ਸੀ। ਤੂੰ ਇਸ ਅਗਿਆਨਤਾ ਦੇ ਅੰਦਰ, ਮੂਰਖਤਾ ਦੇ ਅੰਦਰ, ਹੰਕਾਰ ਦੇ ਵਿੱਚ ਇੰਨਾ ਗ੍ਰਸਿਆ ਗਿਆ ਕਿ ਤੈਨੂੰ ਹੰਕਾਰ ਨੇ ਫੜ ਲਿਆ ਹੈ।
ਹੀਓ ਮਹਾਰਾਜ ਰੀ ਮਾਇਓ,
ਫਿਰ ਕਹਿੰਦੇ ਭਾਈ ਇਹ ਮਾਇਆ ਤਾਂ ਸੀ ਮਹਾਰਾਜ ਦੀ, ਅਕਾਲ ਪੁਰਖ ਦੀ, ਵਾਹਿਗੁਰੂ ਦੀ ਮਾਇਆ, ਅਤੇ ਕਹਿੰਦੇ ਭਾਈ ਇਹਨਾਂ ਤੋਂ ਇਹਦੇ ਵਿੱਚ ਖੱਜਤ ਹੋ ਗਿਆ ਕਿ ਆਪਣੇ ਹੀਰੇ ਹਿਰਦੇ ਵਿੱਚ ਇਹਦੀ ਅਪਣੱਤ ਧਾਰ ਕੇ ਬੈਠ ਗਿਆ ਕਿ ਇਹ ਮਾਇਆ ਮੇਰੀ ਹੈ। ਮਾਇਆ ਹੈ ਤੇ ਸੀ ਪਰਮਾਤਮਾ ਦੀ, ਕੇਵਲ ਜੜ ਮਾਇਆ ਨਹੀਂ, ਚੇਤਨ ਮਾਇਆ ਵੀ, ਦੁਨੀਆਂ ਦੇ ਪਦਾਰਥ ਵੀ। ਕਹਿੰਦੇ ਭਾਈ ਇਹ ਤਾਂ ਅਸੀਂ ਦਿੱਤੇ ਪਰਮਾਤਮਾ ਦੇ, ਇਹਦੇ ਵਿੱਚ ਵਰਤ ਤਾਂ ਉਹ ਆਪ ਰਿਹਾ ਹੈ, ਪਰ ਹੰਕਾਰ ਦੇ ਕਾਰਨ ਤੂੰ ਇਹਦੇ ਵਿੱਚ ਆਪਣੀ ਅਪਣੱਤ ਬਣਾ ਕੇ ਬੈਠ ਗਿਆ ਹੈ।
ਦੀ ਹਰ ਨਿਆਈ ਮੋਹੇ ਫਾਕੇ ਓ ਰੇ।
ਕਹਿੰਦੇ ਭਾਈ ਡੀਹਰ ਕੀ ਹੁੰਦਾ ਹੈ, ਡੀਹਰ ਜਿਹੜੇ ਮਛਿਆਰੇ ਆ ਨਾ ਮੱਛੀਆਂ ਫੜਨ ਵਾਲੇ, ਉਹਨਾਂ ਕੋਲ ਕੁੰਡੀ ਹੁੰਦੀ ਆ, ਉਹ ਲੋਹੇ ਦੀ ਮੋੜ ਕੇ ਕੁੰਡੀ, ਉਹਦੇ ਮੂਹਰੇ ਖਾਣ ਵਾਲਾ ਕੋਈ ਪਦਾਰਥ ਲਾ ਲੈਂਦੇ ਨੇ ਅਤੇ ਉਸ ਕੁੰਡੀ ਨੂੰ ਪਾਣੀ ਵਿੱਚ ਸੁੱਟਦੇ ਨੇ ਅਤੇ ਮੱਛੀ ਸਮਝਦੀ ਹੈ ਕਿ ਇਹ ਪਦਾਰਥ ਮੇਰੇ ਖਾਣ ਵਾਸਤੇ ਹੀ ਹੈ, ਉਹ ਉਸ ਪਦਾਰਥ ਨੂੰ ਖਾਣ ਵਾਸਤੇ ਕੁੰਡੀ ਸਮੇਤ ਉਸ ਪਦਾਰਥ ਨੂੰ ਨਿਗਲ ਜਾਂਦੀ ਆ, ਪਰ ਉਹ ਕੁੰਡੀ ਗਲੇ ਵਿੱਚ ਫਸ ਜਾਂਦੀ ਹੈ ਅਤੇ ਸ਼ਿਕਾਰੀ ਜਿਹੜੇ ਹੁੰਦੇ, ਮਛਿਆਰੇ ਜਿਹੜੇ ਹੁੰਦੇ ਆ, ਉਹਨਾਂ ਨੇ ਕੁੰਡੀ ਦੇ ਨਾਲ ਸੰਗਲੀ ਰੱਸੀ ਬੰਨ੍ਹੀ ਹੁੰਦੀ ਹੈ ਅਤੇ ਉਹ ਖਿੱਚ ਕੇ ਪਾਣੀ ਵਿੱਚੋਂ ਬਾਹਰ ਸੁੱਟ ਦਿੰਦੇ ਆ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਡੀਅਰ ਨਿਆਈ ਮੋਏ ਫਾਕੇ ਉਰੇ, ਕਹਿੰਦੇ ਭਾਈ ਤੂੰ ਉਸ ਕੁੰਡੀ ਦੀ ਨਿਆਈ ਇਹਨਾਂ ਪਦਾਰਥਾਂ ਨੂੰ ਗ੍ਰਹਿਣ ਕਰ ਲਿਆ, ਲਾਲਚ ਦੇ ਵੱਸ ਹੋ ਕੇ ਤੂੰ ਇਹਨਾਂ ਪਦਾਰਥਾਂ ਨੂੰ ਇਸ ਢੰਗ ਦੇ ਨਾਲ ਅਗਿਆਨਤਾ ਸਹਿਤ ਇਹਨਾਂ ਦਾ ਤੂੰ ਭਖਣ ਕਰ ਗਿਆ, ਹੁਣ ਤੈਨੂੰ ਇਹ ਛੱਡਣਗੇ ਨਹੀਂ, ਤੂੰ ਇਹਨਾਂ ਦੇ ਵਿੱਚ ਫਸ ਚੁੱਕਾ ਹੈ, ਤੂੰ ਇਹਨਾਂ ਦੇ ਵਿੱਚ ਉਲਝ ਚੁੱਕਾ ਹੈ। ਦੂਸਰਾ ਅਰਥ ਹੈ ਡੀਅਰ ਕਹਿੰਦੇ ਆ ਡੈਨ ਨੂੰ, ਕਹਿੰਦੇ ਡੈਨ ਦੀ ਨਿਆਈ ਸਨ ਪਦਾਰਥ, ਤੂੰ ਸਮਝ ਹੀ ਨਹੀਂ ਸਕਿਆ ਇਹਨਾਂ ਨੂੰ, ਇਹਨਾਂ ਦੇ ਵਿੱਚ ਤੂੰ ਇੰਨਾ ਖਚਤ ਹੋ ਗਿਆ ਕਿ ਹੁਣ ਤੈਨੂੰ ਹੀ ਇਸ ਡੈਨ ਨੇ, ਤੇਰੇ ਲਾਲਚ ਨੇ, ਤੇਰੇ ਮੋਹ ਨੇ ਤੈਨੂੰ ਖਤਮ ਕਰ ਦੇਣਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਮੁੜ ਤੋਂ ਆਰੰਭ ਕਰਦੇ ਨਾ ਕਿ ਭਾਈ ਗਰਭ ਗਹਿਲੜੋ ਮੂੜੋ ਹੀ ਉਰੇ, ਕਹਿੰਦੇ ਤੂੰ ਇੰਨਾ ਹੰਕਾਰ ਵਿੱਚ ਮੂਰਖਤਾ ਦੇ ਤਹਿਤ ਅਗਿਆਨਤਾ ਦੇ ਸਹਿਤ ਇੰਨਾ ਅਗਿਆਨ ਧਾਰਨ ਕਰ ਲਿਆ ਕਿ ਤੂੰ ਗਿਆਨ ਵਾਲੀਆਂ ਚੀਜ਼ਾਂ ਨੂੰ ਸਮਝਦਾ ਉਲਟੀਆਂ, ਅਤੇ ਆਪਣੇ ਗਿਆਨ ਨੂੰ ਤੂੰ ਉੱਪਰ ਰੱਖ ਕੇ ਅਨਰਥ ਕਰਦਾ, ਆਪਣੇ ਗਿਆਨ ਨੂੰ ਵੱਡਾ ਸਮਝਦਾ, ਆਪਣੀ ਮੱਤ ਨੂੰ ਵੱਡੀ ਸਮਝ ਕੇ ਬੈਠਾ ਕਿ ਮੈਂ ਸਭ ਤੋਂ ਸਿਆਣਾ, ਮੇਰੇ ਤੋਂ ਕੋਈ ਵੇਦ ਸ਼ਾਸਤਰ ਬਾਣੀ, ਕੋਈ ਮੇਰੇ ਤੋਂ ਵਿਦਵਾਨ, ਮੇਰੇ ਤੋਂ ਕੋਈ ਸਿਧਾਂਤ ਉੱਪਰ ਨਹੀਂ, ਆਪਣੇ ਆਪ ਹੀ ਬਣ ਕੇ ਬੈਠ ਗਿਆ। ਭਾਈ ਤੂੰ ਸਾਰੀਆਂ ਹੀ ਗੱਲਾਂ ਨੂੰ ਉਲਟੀਆਂ ਕਰੀ ਜਾਂਦਾ, ਇਹ ਤੇਰੀ ਅਗਿਆਨਤਾ ਹੈ ਅਸਲ ਵਿੱਚ, ਤੂੰ ਅਗਿਆਨ ਵਾਸੇ ਹੋ ਕੇ, ਕਿਉਂਕਿ ਜਦੋਂ ਤੂੰ ਗਿਆਨ ਪ੍ਰਾਪਤ ਨਾ ਕੀਤਾ, ਗਿਆਨ ਤੋਂ ਹੋਣਾ ਹੀਣਾ ਇਹ ਮਨ ਮੂਰਖ ਬਣ ਗਿਆ, ਅਤੇ ਮੂਰਖਤਾ ਦੇ ਤਹਿਤ ਜਿਹੜੇ ਪਦਾਰਥ ਤੂੰ ਗ੍ਰਹਿਣ ਕੀਤੇ ਉਹਨਾਂ ਦੇ ਲਾਲਚ ਵਿੱਚ ਜਿਵੇਂ ਮਛਿਆਰੇ ਕੁੰਡੀ ਪਸਾ ਲੈਂਦੇ ਨੇ ਮੱਛੀ ਨੂੰ, ਅਤੇ ਇਸੇ ਤਰ੍ਹਾਂ ਤੇਰੇ ਇਸ ਮਨ ਮਛਿਆਰੇ ਨੇ ਲੋਭ ਦੇ ਤਹਿਤ ਹੋ ਕੇ ਇਹ ਭਾਈ ਪਦਾਰਥਾਂ ਦੀ ਕੁੰਡੀ ਤੇਰੇ ਮਨ ਦੇ ਵਿੱਚ ਐਸੀ ਇਹ ਚੁੱਭ ਚੁੱਕੀ ਹੈ, ਤੂੰ ਇਹਦੇ ਵਿੱਚ ਹੁਣ ਨਿਕਲ ਨਹੀਂ ਸਕਦਾ,
ਰਹਾਉ
ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ।
ਘਾਨੋ 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 ਸਾਧ ਲੋੜ,
ਹੁਣ ਤੇਰਾ ਇੱਕ ਸੁਭਾਅ ਬਣ ਗਿਆ, ਬਹੁਤਾ ਹੀ ਬਹੁਤਾ ਮੰਗਦਾ, ਬਹੁਤਾ ਜੀਵਨ ਮੇਰਾ ਲੰਮਾ ਜੀਵਨ ਹੋਵੇ, ਮੇਰਾ ਬਹੁਤਾ ਹੀ ਜਸ ਹੋਵੇ, ਘਣੋ ਦੁਨੀਆਂ ਵਿੱਚ ਮੇਰੀ ਵਡਿਆਈ ਹੋਵੇ, ਮੇਰੀ ਜੈ ਜੈਕਾਰ ਹੋਵੇ, ਮੇਰੀ ਸੋਭਾ ਹੋਵੇ, ਅਤੇ ਬਹੁਤਾ ਹੀ ਪਦਾਰਥ ਮੰਗਦਾ, ਘਣੋ 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 ਸਦ ਲੋੜ ਹੈ, ਘਣੋ ਬਹੁਤਾ ਜਿਉਣਾ ਲੰਮਾ ਸਮਾਂ ਚਾਹੁਣਾ ਹੈ, ਘਣੋ ਬਹੁਤਾ ਪਦਾਰਥ ਚਾਹੁਣਾ ਹੈ ਕਿ ਦੁਨੀਆਂ ਦਾ ਸਭ ਤੋਂ ਮੈਂ ਅਮੀਰ ਬੰਦਾ ਹੋਵਾਂ, ਅਤੇ ਦੁਨੀਆਂ ਤੋਂ ਸਭ ਤੋਂ ਵੱਧ ਮੇਰਾ ਹੀ ਜਸ ਹੋਵੇ, ਘਣੋ 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 ਸਦ ਲੋੜ ਹੈ। ਕਹਿੰਦੇ ਅਗਿਆਨਤਾ ਦੇ ਵੱਸ, ਕਿਉਂਕਿ ਮਨ ਤੇਰਾ ਹੰਕਾਰੀ ਹੋਇਆ ਹੈ, ਇਹ ਮੂਰਖ ਮਨ ਨੇ ਗਿਆਨ ਦੀ ਥਾਂ 'ਤੇ ਅਗਿਆਨ ਨੇ ਵਾਸਾ ਕਰ ਲਿਆ, ਇਸ ਵਾਸਤੇ ਦੁਨੀਆਂ ਦਾ ਹੱਦ ਹਰ ਪਦਾਰਥ ਤੂੰ ਆਪ ਚਾਹੁਣਾ ਹੈ, ਅਤੇ ਤੂੰ ਚਾਹੁਣਾ ਮੇਰੇ ਹੀ ਵੱਸ ਹੋਵੇ, ਮੇਰੇ ਕੋਲ ਹੀ ਬਹੁਤੇ ਪਦਾਰਥ ਜਸ ਹੋਵੇ।
ਬੇਨ ਲਹਿਣੇ ਕੈਠ ਪਾਇਓ ਰੇ,
ਸਤਿਗੁਰੂ ਜੀ ਫਰਮਾਉਂਦੇ ਬਿਨ ਲਹਿਣੇ ਕੈਠੇ ਪਾਇਓ ਰੇ, ਕੈਠ ਹੈ ਬੋਲੀ, ਪੁਆਧ ਦੀ ਬੋਲੀ ਹੈ। ਇੱਧਰ ਬਠਿੰਡੇ ਤੋਂ ਅੱਗੇ ਜਾਈਏ ਨਾ, ਸਿਰਸੇ ਵੱਲ ਮਾਨਸਾ ਤੱਕ ਪਰੇ ਉਹ ਇਹ ਬੋਲੀ ਬੋਲਦੇ ਆ, ਕਹਿੰਦੇ ਬਿਨ ਲਹਿਣੇ ਕੈਠ ਹੈ ਪਾਇਓ ਰੇ, ਕਹਿੰਦੇ ਬਿਨਾਂ ਭਾਗਾਂ ਤੋਂ ਤੂੰ ਬਹੁਤ ਲੋੜਦਾ ਨਾ ਕਿ ਮੇਰੇ ਕੋਲ ਬਹੁਤਾ ਹੀ ਪਦਾਰਥ ਹੋਵੇ, ਬਹੁਤਾ ਹੀ ਮੇਰੇ ਕੋਲ ਸਾਧਨ ਹੋਣ, ਬਹੁਤਾ ਹੀ ਜਸ ਹੋਵੇ। ਸਤਿਗੁਰੂ ਜੀ ਕਹਿੰਦੇ ਬਿਨ ਲਹਿਣੇ ਕੈਠੇ ਪਾਇਓ ਰੇ, ਜਿਹਦੇ ਨਾਲ ਤੇਰੇ ਭਾਗ ਚੰਗੇ ਬਾਨੇ ਸੀ, ਨਾ ਤੂੰ ਸੇਵਾ ਕੀਤੀ, ਨਾ ਤੂੰ ਸਿਮਰਨ ਕੀਤਾ, ਨਾ ਤੂੰ ਅੰਮ੍ਰਿਤ ਵੇਲੇ ਉੱਠਿਆ, ਨਾ ਭਾਉ ਭਗਤੀ ਵਾਲੇ ਪਾਸੇ ਤੁਰਿਆ, ਇਹਦੇ ਨਾਲ ਹੀ ਤਾਂ ਤੇਰੇ ਕਰਮ ਬਾਨੇ ਸੀ, ਇਹਦੇ ਨਾਲ ਤੇਰੇ ਭਾਗ ਚੰਗੇ ਉਗੜਨੇ ਸੀ, ਪਰ ਕਹਿੰਦੇ ਤੂੰ ਤੇ ਪੁੱਠੇ ਪਾਸੇ ਤੁਰ ਪਿਆ, ਹੁਣ ਜਸ ਬਹੁਤਾ ਲੋੜਦਾ, ਧਨ ਬਹੁਤਾ ਲੋੜਦਾ, ਅਤੇ ਚੰਗਾ ਸੁਖੀ ਜੀਵਨ ਚਾਹੁੰਦਾ। ਸਤਿਗੁਰੂ ਜੀ ਕਹਿੰਦੇ ਬਿਨ ਲਹਿਣੇ ਕੈਠੇ ਪਾਏ ਉਰੇ, ਬਿਨਾਂ ਭਾਗਾਂ ਤੋਂ ਕਿਵੇਂ ਪ੍ਰਾਪਤ ਕਰ ਲਏਗਾ ਭਾਈ? ਕਿੱਥੋਂ ਪ੍ਰਾਪਤ ਕਰ ਲਏਗਾ? ਆਪਣੀ ਬੁੱਧ ਨਾਲ, ਆਪਣੀ ਸਿਆਣਪ ਨਾਲ? ਨਹੀਂ, ਤੈਨੂੰ ਤੇ ਹੁਕਮ ਸੀ ਗੁਰ ਕੀ ਮਤ ਤੂੰ ਲੇਹ ਸਿਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਤੈਨੂੰ ਹੁਕਮ ਸੀ। ਪਰ ਤੂੰ ਕਿਹਾ ਨਹੀਂ, ਮੇਰੀ ਮਤ ਵਰਗੀ ਹੋਰ ਮਤ ਹੀ ਕਿਸੇ ਦੀ ਨਹੀਂ ਹੈ। ਇਸ ਕਰਕੇ ਤੂੰ ਉਲਝ ਗਿਆ ਇਹਦੇ ਵਿੱਚ, ਹਾਲੇ ਵੀ ਸਮਾਂ ਹੈ, ਹਾਲੇ ਵੀ ਤੂੰ ਇਹਦੇ ਵਿੱਚ ਬਾਹਰ ਨਿਕਲ ਸਕਦਾ ਜੇ ਤੂੰ ਗੁਰੂ ਕੀ ਮਤ ਨੂੰ ਧਾਰਨ ਕਰ ਲਵੇਂ। ਮਨ ਕੀ ਮਤ ਤਿਆਗੋ ਹਰ ਜਾਣ, ਕਹਿੰਦੇ ਜੇ ਹਾਲੇ ਵੀ ਆਪਣੀ ਮਤ ਨੂੰ ਛੱਡ ਦੇਵੇਂ। ਪਰ ਨਾਲ ਸਤਿਗੁਰੂ ਜੀ ਕਹਿੰਦੇ ਇਹਾ ਬਾਤ ਕਠੈਨੀ, ਕਠਿਨ ਹੈ ਇਹ ਗੱਲ, ਮਨ ਕੀ ਮਤ ਛੱਡ ਦੇਣੀ ਨਾ ਹੈ ਕਠਿਨ, ਪਰ ਜੇ ਛੱਡ ਦੇਵੇਂ, ਗੁਰੂ ਕੀ ਮਤ ਨੂੰ ਧਾਰਨ ਕਰ ਲਵੇਂ, ਤੇ ਫਿਰ ਇਸੀ ਹਿਰਦੇ ਦੇ ਵਿੱਚ ਗਰੀਬੀ ਆ ਜਾਏਗੀ, ਨਿਮਰਤਾ ਆ ਜਾਏਗੀ, ਇਹਦੇ ਵਿੱਚ ਹੀ ਮਿੱਠਤਾ ਆ ਜਾਏਗੀ, ਇਹਦੇ ਵਿੱਚ ਹੀ ਸਤ ਸੰਤੋਖ ਧੀਰਜ ਖਿਮਾ ਵਿਚਾਰ ਵਰਗੇ ਸ਼ੁਭ ਗੁਣ ਪ੍ਰਵੇਸ਼ ਕਰ ਜਾਣਗੇ। ਪਰ ਸਤਿਗੁਰੂ ਜੀ ਕਹਿੰਦੇ ਆਪਣੇ ਹੰਕਾਰ ਵਿੱਚ, ਆਪਣੀ ਆਕੜ ਵਿੱਚ, ਆਪਣੀ ਰਾਹ 'ਤੇ ਚੱਲ ਕੇ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੋਇਆ, ਜਿਹੜੇ ਪਦਾਰਥ ਤੂੰ ਚਾਹੁੰਦਾ ਹੈ, ਪਦਾਰਥ ਮਿਲ ਸਕਦੇ ਸੀ ਭਾਈ, ਰਸਤਾ ਦੱਸਿਆ ਚਾਰ ਪਦਾਰਥ, ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਸ ਗਾਵੈ, ਜੇ ਕੋ ਆਪਣੀ ਸੋਭਾ ਲੋਰਾ, ਸਾਧ ਸੰਗ ਹਉਮੈ ਚੋਰਾ, ਤੂੰ ਤੇ ਹਉਮੈ ਦਾ ਗਰਸਿਆ ਹੋਇਆ, ਫਿਰ ਬਿਨ ਲਹਿਣੇ ਕੈਠੇ ਪਾਇਓ ਰੇ, ਬਿਨਾਂ ਭਾਗਾਂ ਤੋਂ ਕਿਵੇਂ ਪ੍ਰਾਪਤ ਕਰ ਲਏਗਾ, ਕਿੱਥੋਂ ਪ੍ਰਾਪਤ ਕਰ ਲਏਗਾ? ਨਹੀਂ ਪ੍ਰਾਪਤ ਹੋ ਸਕਦਾ।
ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ।
ਹਜ਼ੂਰ ਫਰਮਾਉਂਦੇ ਨੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੇ, ਗਾਥ ਨਾਮ ਹੈ ਸਰੀਰ ਦਾ, ਤੈਨੂੰ ਇਹ ਸਰੀਰ ਦਿੱਤਾ ਅਕਾਲ ਪੁਰਖ ਨੇ, ਵਾਹੂ ਸਿਓ ਲੁਬੜਿਓ, ਇਹਦੇ 'ਚ ਉਲਝ ਗਿਆ, ਇਹਨੂੰ ਹੀ ਸ਼ਿੰਗਾਰੀ ਜਾਂਦਾ, ਇਹਦੇ 'ਤੇ ਸੈਂਟ ਲਾਈ ਜਾਂਦਾ, ਇਹਦੇ 'ਤੇ ਪਾਊਡਰ ਲਾਈ ਜਾਂਦਾ, ਇਹਦੀਆਂ ਹੀ ਮਾਲਿਸ਼ਾਂ ਕਰੀ ਜਾਂਦਾ, ਇਹ ਸਾਥ ਤਾਂ ਨਹੀਂ ਜਾਣਾ। ਕਹਿੰਦੇ ਮਹਾਰਾਜ ਨੇ ਦਿੱਤੀ ਗਾਥ, ਗਾਥ ਨਾਮ ਹੈ ਪਦਾਰਥ ਦਾ, ਆਰਥਿਕਤਾ ਦਾ, ਜਿੰਨੇ ਪਦਾਰਥ ਤੈਨੂੰ ਦਿੱਤੇ ਵਾਹਿਗੁਰੂ ਨੇ, ਤੂੰ ਉਹਨਾਂ 'ਚ ਉਲਝ ਗਿਆ ਵੀ ਆਹ ਵੀ ਮੇਰਾ, ਆਹ ਵੀ ਮੇਰਾ, ਇਸ ਹੋਂ ਤੇ ਮੇਰੀ ਦੇ ਵਿੱਚੋਂ ਤਾਂ ਕੱਢਿਆ ਸੀ, ਹੋਂ ਹੋਂ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਇੱਕ ਹੋਵੈ। ਪਰ ਮਹਾਰਾਜ ਕਹਿੰਦੇ ਮਹਾਰਾਜ ਗਾਥ ਵਾਹੂ ਸਿਓ ਲੁਬੜਿਓ, ਕਹਿੰਦੇ ਮਹਾਰਾਜ ਦੀ ਦਿੱਤੀ ਹੋਈ ਗਾਥ ਸਰੀਰ ਵਿੱਚ ਉਲਝ ਗਿਆ ਤੂੰ, ਤੇ ਸਰੀਰ ਦੁਆਰਾ ਕੀਤੇ ਹੋਏ, ਪੈਦਾ ਕੀਤੇ ਹੋਏ ਪਦਾਰਥ, ਸਰੀਰ ਦੀ ਲੋੜ ਵਾਸਤੇ ਲੋੜਾਂ ਦੇ ਪਦਾਰਥਾਂ ਵਿੱਚ ਜਿਹੜੇ ਪਰਮਾਤਮਾ ਨੇ ਤੈਨੂੰ ਦਿੱਤੇ ਸੀ ਨਾ, ਉਹਦੇ 'ਚ ਉਲਝ ਗਿਆ। ਜਦੋਂ ਲੋੜ ਤੋਂ ਵੱਧ ਪਦਾਰਥ ਆਇਆ, ਫਿਰ ਉਹਨਾਂ ਪਦਾਰਥਾਂ ਨੂੰ ਭੋਗਣ ਦੀ ਲਾਲਸਾ ਵਧੀ ਤੇਰੇ 'ਚ, ਅਤੇ ਫਿਰ ਪਦਾਰਥ ਭੋਗਣ ਦੇ ਰਾਹ ਉਲਟੇ ਚੁਣੇ, ਪੁੱਠੇ ਰਾਹ ਚੁਣੇ, ਗੁਰਮਤ ਨੂੰ ਛੱਡ ਗਿਆ, ਸਿਧਾਂਤ ਨੂੰ ਛੱਡ ਗਿਆ। ਇਹ ਪਦਾਰਥ ਕਿਸ ਕੰਮ ਆਏ ਫਿਰ ਭਾਈ? ਨਹੀਂ ਭਾਈ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਮਨ ਵਿੱਚ ਧਾਰਨਾ ਕਰ ਲੈਂਦਾ ਕਿ ਮਹਾਰਾਜ ਤੇਰਾ ਹੀ ਦਿੱਤਾ ਸਭ ਕੁਝ ਹੈ, ਇਹ ਪਦਾਰਥ ਵੀ ਆਪ ਜੀ ਦੇ ਬਖਸ਼ਿਸ਼ ਕੀਤੇ ਹਨ, ਅਤੇ ਜੇ ਸਮਝ ਲੈਂਦਾ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਦੇ ਕੇ ਲਾਗਾ ਮੇਰਾ, ਜੇ ਮਨ ਵਿੱਚ ਇਹ ਅਵਸਥਾ ਬਣ ਜਾਂਦੀ, ਭਾਵਨਾ ਬਣ ਜਾਂਦੀ, ਤਾਂ ਫਿਰ ਹੰਕਾਰ ਨੇੜੇ ਵੀ ਨਹੀਂ ਸੀ ਆ ਸਕਦਾ। ਪਰ ਨਹੀਂ, ਤੇਰੇ ਤਾਂ ਹੰਕਾਰ ਹੀ ਮਨ ਨੇ ਅਗਿਆਨਤਾ ਦੇ ਵੱਸ ਇਸ ਸਰੀਰ ਨੂੰ ਹੀ ਸਭ ਕੁਝ ਸਮਝ ਲਿਆ ਕਿ ਇਹ ਸਰੀਰ ਦੁਆਰਾ ਜਿੰਨੇ ਵਿਸ਼ੇ ਭੋਗ ਲਵਾਂ, ਜਿੰਨੇ ਨਸ਼ੇ ਭੋਗ ਲਵਾਂ, ਜਿੰਨੇ ਮੈਂ ਉਪਦਰਵ ਕਰ ਲਵਾਂ, ਮੇਰੇ ਵਰਗਾ ਕੌਣ ਹੈ? ਇੱਦੂ ਵੱਡੀ ਮੂਰਖਤਾ ਕੀ ਹੈ ਭਾਈ? ਮਹਾਰਾਜ ਕਹਿੰਦੇ ਤਨ ਚੇਤਨ ਚੇਤਨ ਚੇਤ ਦੀ ਉਹ ਨੇ ਭੋਗਣ ਹਾਰ ਜਗਦੀਸ਼ ਦੀ, ਉਹ ਕਹਿੰਦੇ ਇਹ ਚੇਤਨਤਾ ਸਰੀਰ ਵਿੱਚ ਦਿੱਤੀ ਹੈ ਨਾ, ਇਹ ਪ੍ਰਭੂ ਦੀ ਚੇਤਨਤਾ ਵਾਸਤੇ ਹੈ, ਚੇਤੇ ਕਰਨ ਵਾਸਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਹੁਣ ਤੇਰੇ ਕੋਲ ਸਮਾਂ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਾਓ ਪਾਣੀ। ਕਹਿੰਦੇ ਇਹ ਸਮਾਂ ਬੀਤ ਰਿਹਾ, ਅੱਜ ਸਮਾਂ ਤੇਰੇ ਕੋਲੇ ਹੈ, ਪਰ ਤੂੰ ਤਾਂ ਇਸ ਸਰੀਰ ਦੇ ਵਿੱਚ ਲੱਗ ਗਿਆ, ਇਹਨਾਂ ਪਦਾਰਥਾਂ ਵਿੱਚ ਲੱਗ ਗਿਆ, ਇਹ ਤੇ ਪਰਮੇਸ਼ਰ ਦੀ ਦਾਤ ਹੈ ਭਾਈ, ਇਹ ਤੋਂ ਵਸਤ ਗੋਪਾਲ ਕੀ ਜਾ ਭਾਵਾ ਲੈ ਖਸ, ਜਦੋਂ ਮਰਜ਼ੀ ਖੋਹ ਲਵੇ, ਇਹ ਤੇ ਉਹਦੀ ਦਿੱਤੀ ਹੋਈ ਦਾਤ ਹੈ ਨਾ, ਅਤੇ ਪਰ ਆਪਣੀ ਹਾਲਤ ਕੀ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਾ ਹੀ ਮਰਨ ਵਸਾਰਾ, ਕਹਿੰਦੇ ਮਰਨਾ ਹੈ ਤਾਂ ਵਸਾਰ ਹੀ ਦਿੱਤਾ। ਜਿਹੜੀ ਦਾਤ ਸੀ ਦਿੱਤੀ ਹੋਈ ਕੀਤੇ ਕੋ ਮੇਰਾ ਸੁਮਰਨਾ ਕਰਨ ਹਾਰ ਤ੍ਰਿਣ ਜਾਣਾ, ਜਿਹੜੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਦਾਰਥ ਪੈਦਾ ਕੀਤੇ ਹੈ, ਉਹ ਤਾਂ ਤੂੰ ਸੁਮੇਰ ਪਰਬ ਦੀ ਤਰ੍ਹਾਂ ਵੱਡੇ ਸਮਝ ਲਏ। ਇਹ ਸਰੀਰ ਵੀ ਇੱਕ ਪਦਾਰਥ ਹੈ, ਹੋਰ ਦੁਨੀਆਂ ਦੇ ਭੋਗਣ ਵਾਲੇ ਪਦਾਰਥ ਨੇ, ਉਹਨਾਂ ਨੂੰ ਬਹੁਤ ਵੱਡੇ ਮੰਨ ਲਿਆ ਤੂੰ, ਪਰ ਜਿਹੜਾ ਦੇਨਹਾਰ ਪਰਮਾਤਮਾ ਸੀ ਕਰਨ ਹਾਰ ਤ੍ਰਿਣ ਜਾਣਾ, ਉਹਨੂੰ ਤਿਨਕੇ ਦੀ ਮਾਤਰ ਸਮਝਦਾ। ਇੱਦੂ ਵੱਡੀ ਤੇਰੀ ਭਾਈ ਗਿਆਨਤਾ ਕੀ ਹੋ ਸਕਦੀ ਹੈ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮਹਾਰਾਜ ਦੇ ਦਿੱਤੇ ਹੋਏ ਸਰੀਰ ਨੂੰ ਮਹਾਰਾਜ ਦੇ ਦਿੱਤੇ ਹੋਏ ਪਦਾਰਥਾਂ ਵਿੱਚ ਹੀ ਉਲਝਿਆ ਪਿਆ ਹੈ।
ਨੇਹ ਭਾਗੜੋ ਪਾਹੇ ਸੰਜੋਇਓ ਰੇ,
ਕਹਿੰਦੇ ਭਾਈ ਮੰਦੇ ਭਾਗਾਂ ਦੇ ਕਾਰਨ ਤੂੰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲ ਰਿਹਾ, ਤੇਰਾ ਸੰਯੋਗ ਕਿਹਦੇ ਨਾਲ ਬਣ ਰਿਹਾ, ਤੇਰਾ ਸੰਯੋਗ ਤੇਰਾ ਮਿਲਾਪ ਤੇਰੀ ਸੰਗਤ ਬਣਨੀ ਚਾਹੀਦੀ ਸੀ ਗੁਰਬਾਣੀ ਨਾਲ, ਸੰਗਤ ਨਾਲ, ਸੇਵਾ ਨਾਲ, ਪਰ ਤੂੰ ਕਿਹਦੇ ਵਿੱਚ ਸੰਜੋਇਆ ਹੋਇਆ, ਤ੍ਰਿਸ਼ਨਾ ਵਿੱਚ। ਕਹਿੰਦੇ ਭਾਈ ਮੰਦੇ ਭਾਗਾਂ ਦੇ ਕਾਰਨ ਤੂੰ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਰਿਹਾ ਹੈ।
ਸੁਣ ਮਨ ਸੀਖ ਸਾਧੂ ਜਨ ਸਗਲ,
ਭਾਈ ਕਹਿੰਦੇ ਹੁਣ ਸਿੱਖਿਆ ਸੁਣ ਨੀ ਕਰ, ਇਹਦੇ ਚੋਂ ਨਿਕਲੀਏ ਕਿਵੇਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਗਰੀਬ ਨਿਵਾਜ ਨੇ ਆਪਾਂ ਨੂੰ ਰਾਹ ਵੀ ਦੱਸਿਆ। ਕਹਿੰਦੇ ਭਾਈ ਇਹ ਮਨੁੱਖ ਦੀ ਹਾਲਤ ਹੈ ਕਿ ਤੇ ਦਿਨ ਰਾਤ ਸਰੀਰ ਦੇ ਪਾਲਣ ਪੋਸ਼ਣ ਵਿੱਚ, ਇਹਨੂੰ ਲਿਪਣ ਪੋਚਣ ਵਿੱਚ ਹੀ ਲੱਗਾ ਰਹਿੰਦਾ ਹੈ, ਪਰ ਹੁਣ ਇਹ 'ਚੋਂ ਨਿਕਲੀਏ ਕਿਵੇਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਲੈ ਭਾਈ ਤੈਨੂੰ ਅਸੀਂ ਤਰੀਕਾ ਦੱਸਦੇ ਹਾਂ। ਸੁਣ ਹਰ ਸੀਖ, ਕਹਿੰਦੇ ਭਾਈ ਹੇ ਮਣਾ ਸਾਧੂ ਜਨ ਸਗਲੋ, ਜਿਨ੍ਹਾਂ ਸਾਧੂ ਜਨਾਂ ਦੇ ਅੰਦਰ ਸਗਲੇ ਹੀ ਗੁਣ ਹਨ, ਜਿਨ੍ਹਾਂ ਦੇ ਅੰਦਰ ਸਤ ਸੰਤੋਖ ਵੀ ਹੈ, ਜਿਨ੍ਹਾਂ ਦੇ ਅੰਦਰ ਸਿਮਰਨ ਭਜਨ ਵੀ ਹੈ, ਜਿਨ੍ਹਾਂ ਦੇ ਅੰਦਰ ਜਰਨ ਸ਼ਕਤੀ ਵੀ ਹੈ, ਜਿਹੜੇ ਪ੍ਰਭੂ ਦੇ ਨਾਲ ਇੱਕਮਿੱਕ ਹੋਏ ਨੇ, ਹਰ ਹਰ ਜਨ ਦੂ ਏਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ, ਜਿਹੜੇ ਇਹੋ ਜਿਹੇ ਮਹਾਂਪੁਰਖ ਨੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਧਿਆ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਸਾਧੂ ਕੌਣ ਹੈ ਭਾਈ, ਲਿਬਾਸ ਹੈ ਕੋਈ, ਕੋਈ ਭਾਵੇਂ ਕੱਪੜੇ ਪਾ ਲਏ, ਕੋਈ ਚਿੱਟਾ ਚੋਲਾ ਪਾ ਲਏ, ਕੋਈ ਸਾਧੂ ਬਣ ਜਾਂਦਾ? ਨਹੀਂ ਭਾਈ। ਭਾਈ ਸਾਹਿਬ ਜੀ ਨੂੰ ਪੁੱਛ ਕੇ ਦੇਖੋ, ਭਾਈ ਸਾਹਿਬ ਕਹਿੰਦੇ ਗੁਰਮੁਖ ਸਾਧ ਸਾਧ ਜਿਨ ਸਾਧ ਸਧਾਇਆ, ਨਾ ਸਾਧੇ ਜਾਣ ਵਾਲ ਨੂੰ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ। ਇਹ ਮਨ ਬੜੀਆਂ ਛਾਲਾਂ ਮਾਰਦਾ, ਬੜੇ ਭ੍ਰਮਣ ਕਰਦਾ, ਬੜੇ ਤਰ੍ਹਾਂ ਦੇ ਸੰਕਲਪ ਪੈਦਾ ਕਰਦਾ ਹੈ, ਇਹਨਾਂ ਸੰਕਲਪਾਂ ਨੂੰ ਰੋਕਣ ਦਾ ਯਤਨ ਜਿਹਨੇ ਕਰ ਲਿਆ ਅਤੇ ਉਹਦੇ ਵਿੱਚ ਸਫਲਤਾ ਪ੍ਰਾਪਤ ਕਰ ਲਈ, ਉਹਦਾ ਨਾਮ ਸਾਧ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸੁਣ ਮਨ ਸੀਖ ਹੇ ਮਣਾ ਆਹ ਸਿੱਖਿਆ ਸੁਣਨੀ ਕਰ ਸਾਧੂ ਜਨ ਸਗਲੋ। ਕਹਿੰਦੇ ਜਿਹੜੇ ਸਾਧੂ ਨੇ, ਭਗਤ ਨੇ, ਗੁਰਮੁਖ ਪਿਆਰੇ ਨੇ, ਮਹਾਂਪੁਰਖ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਕੇ ਪ੍ਰਭੂ ਦੀ ਭਗਤੀ ਵਿੱਚ ਪਰਮਾਤਮਾ ਨਾਲ ਅਭੇਤਾ ਪ੍ਰਾਪਤ ਕੀਤੀ ਹੋਈ ਹੈ।
ਸਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ,
ਜਦੋਂ ਉਹਨਾਂ ਦੀ ਸਿੱਖਿਆ ਸੁਣੇਗਾ ਨਾ ਇਹੋ ਜਿਹੇ ਮਹਾਤਮਾ ਦੀ ਜਿਹੜੇ ਪਰਮਾਤਮਾ ਨਾਲ ਭੇਦ ਹੋਏ ਨੇ, ਉਹ ਸਿੱਖਿਆ ਕੀ ਦੇਣਗੇ ਭਾਈ? ਉਹ ਤੇ ਜਾਣਸਾਰ ਹੀ ਪੁੱਛਣਗੇ ਗੁਰਮੁਖਾ ਨਿਤਨੇਮ ਕਰਦਾ ਹੁੰਦਾ, ਬਾਣੀ ਪੜ੍ਹਦਾ ਹੁੰਦਾ, ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ, ਅੰਮ੍ਰਿਤ ਵੇਲੇ ਉੱਠਦਾ ਹੁੰਦਾ। ਜਦੋਂ ਤੁਸੀਂ ਕਿਸੇ ਇਹੋ ਜਿਹੇ ਚੰਗੇ ਮਹਾਤਮਾ ਕੋਲ ਚਲੇ ਜਾਓਗੇ, ਉਹ ਇਹੀ ਬਚਨ ਪੁੱਛੇਗਾ। ਕਿਉਂ ਭਾਈ? ਚੜ੍ਹਦੀ ਕਲਾ 'ਚ ਹੈ, ਚੜ੍ਹਦੀ ਕਲਾ 'ਚ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਹਾਡਾ ਸਰੀਰ ਡੰਡ ਬੈਠਕਾ ਮਾਰਦਾ ਕਿ ਨਹੀਂ। ਚੜ੍ਹਦੀ ਕਲਾ ਦਾ ਉਹਨਾਂ ਦਾ ਅਰਥ ਹੁੰਦਾ ਪੁੱਛਣ ਦਾ ਕਿ ਤੂੰ ਅੰਮ੍ਰਿਤ ਵੇਲੇ ਉੱਠਦਾ, ਪੰਜ ਬਾਣੀਆਂ ਪੜ੍ਹਦਾ, ਸੁਖਮਨੀ ਸਾਹਿਬ ਪੜ੍ਹਦਾ, ਗੁਰਬਾਣੀ 'ਤੇ ਭਰੋਸਾ ਰੱਖਦਾ, ਤੂੰ ਪੰਜਾਂ ਵਿਕਾਰਾਂ ਤੋਂ ਬਚਿਆ ਹੋਇਆ, ਪੰਜਾਂ ਕਕਾਰਾਂ ਦਾ ਧਾਰਨੀ ਹੈ, ਉਹਨਾਂ ਦੀ ਚੜ੍ਹਦੀ ਕਲਾ ਦਾ ਅਰਥ ਹੀ ਹੁੰਦਾ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਸੁਣ ਮਨ ਸੀਖ ਸਾਧੂ ਜਨ ਸਗਲੋ। ਕਹਿੰਦੇ ਜਦੋਂ ਸਗਲ ਜਿਹੜੇ ਉਹਨਾਂ ਸਗਲ ਗੁਣਾਂ ਦੇ ਧਾਰਨੀ ਸਾਧਾਂ ਨੂੰ ਸਾਧੂ ਮਹਾਤਮਾ ਦੇ ਜਦੋਂ ਤੁਸੀਂ ਸਿੱਖਿਆ ਪ੍ਰਾਪਤ ਕੀਤੀ, ਅਤੇ ਫਿਰ ਉਹਦੇ ਵਿੱਚੋਂ ਕੀ ਫਲ ਮਿਲੇਗਾ? ਥਾਰੇ ਸਗਲੇ ਪਰਾਸਤ ਮਿਟਿਓ, ਅਤੇ ਤੇਰੇ ਕੀਤੇ ਹੋਏ ਸਾਰੇ ਪਾਪ ਫਿਰ ਖਤਮ ਹੋ ਜਾਣਗੇ, ਤੈਨੂੰ ਕੋਈ ਫਿਕਰ ਹੀ ਨਹੀਂ ਰਹੇਗਾ, ਜੇ ਤੂੰ ਭਾਈ ਉਹਨਾਂ ਦੇ ਬਚਨਾਂ ਨੂੰ ਕਮਾ ਲਿਆ। ਜੇ ਕੋਈ ਬਚਨ ਕਮਾਵਾ ਸੰਤਨ ਕਾ, ਸੋ ਗੁਰਪ੍ਰਸਾਦੀ ਤਰਿਆ। ਔਖਾ ਹੈ ਕੰਮ,
ਪਰ ਜੇ ਕੋਈ ਕਮਾ ਲਵੇ, ਜੇ ਕੋਈ ਭਾਈ ਮਹਾਂਪੁਰਖਾਂ ਦਾ ਬਚਨ ਕਮਾ ਲਵੇ ਨਾ, ਤਾਂ ਫਿਰ ਉਹਦੇ ਉੱਪਰ ਗੁਰੂ ਦੀ ਕਿਰਪਾ ਹੋ ਜਾਂਦੀ, ਗੁਰਪ੍ਰਸਾਦ ਤਰਿਆ ਰਹੇ, ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਪਾਪ ਸੰਸਾਰ ਤੋਂ ਤਰ ਜਾਂਦਾ। ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਕਿ ਭਾਈ ਤੂੰ ਸੱਚੇ ਸੁੱਚੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਈਂ, ਉਹਨਾਂ ਦੀ ਸਿੱਖਿਆ ਪ੍ਰਾਪਤ ਕਰੀਂ, ਅਤੇ ਜਦੋਂ ਉਹਨਾਂ ਮਹਾਤਮਾ ਦੀ ਪਹੁੰਚੇ ਹੋਏ ਗੁਰੂ ਕੇ ਸਿੱਖ ਮਹਾਤਮਾ ਦੀ ਜਦੋਂ ਤੂੰ ਸਿੱਖਿਆ ਪ੍ਰਾਪਤ ਕਰੇਗਾ, ਅਤੇ ਤੇਰੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਸਾਰੇ ਪਾਪ ਖਤਮ ਹੋ ਜਾਣਗੇ।
ਜਾ ਕੋ ਲਹਿਨੋ ਮਹਾਰਾਜ ਰੀ ਗਾਠੜੀਓ।
ਹੋਰ ਵੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਜਾ ਕੋ ਲਹਿਣੋ, ਜਿਨ੍ਹਾਂ ਦੇ ਭਾਗਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਮਹਾਰਾਜ ਰੀ ਗਾਂਠੜੀਓ, ਅਕਾਲ ਪੁਰਖ ਵਾਹਿਗੁਰੂ ਦੇ ਖਜ਼ਾਨੇ ਵਿੱਚੋਂ ਜਿਨ੍ਹਾਂ ਨੂੰ ਭਾਉ ਭਗਤੀ ਦੀ ਗਠੜੀ ਮਿਲ ਗਈ। ਕਿੱਡੇ ਵੱਡੇ ਬਚਨ ਨੇ ਭਾਈ, ਜੇ ਗੁਰੂ ਦੀ ਕਿਰਪਾ ਹੋਵੇ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਭਾਈ ਜਾ ਕੋ ਲਹਿਣੋ ਮਹਾਰਾਜ ਰੀ ਗਾਂਠੜੀਓ, ਅਕਾਲ ਪੁਰਖ ਵਾਹਿਗੁਰੂ ਦੇ ਭਾਉ ਭਗਤੀ ਦੇ ਖਜ਼ਾਨੇ ਵਿੱਚੋਂ ਜਿਨ੍ਹਾਂ ਦੇ ਭਾਗਾਂ ਵਿੱਚ ਭਾਉ ਭਗਤੀ ਦਾ ਇਹ ਗਠੜੀ ਮਿਲ ਗਈ, ਭਾਵ ਗੰਢ ਮਿਲ ਗਈ, ਭਾਵ ਇਹ ਗੁਣ ਮਿਲ ਗਿਆ, ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਤੇ ਉਹਨਾਂ ਦੇ ਭਾਗਾਂ ਵਿੱਚ ਭਾਈ ਭਾਉ ਭਗਤੀ ਦੀ ਅੰਸ ਆ ਗਈ।
ਜਨ ਨਾਨਕ ਗਰਭਾਸ ਨਾ ਪੌੜਿਓ ਰੇ।
ਭਾਈ ਜਿਨ੍ਹਾਂ ਉੱਪਰ ਪ੍ਰਭੂ ਦੀ ਕਿਰਪਾ ਹੋ ਗਈ, ਮਾਲਕ ਦੀ ਕਿਰਪਾ ਹੋ ਗਈ, ਅਕਾਲ ਪੁਰਖ ਨੇ ਰਹਿਮਤ ਕਰ ਦਿੱਤੀ, ਤੇ ਹਜ਼ੂਰ ਫਰਮਾਉਂਦੇ ਨੇ ਜਾ ਕੋ ਲਹਿਣੋ ਮਹਾਰਾਜ ਰੀ ਗਾਂਠੜੀਓ। ਕਹਿੰਦੇ ਭਾਈ ਜਿਨ੍ਹਾਂ ਦੀ ਭਾਉ ਭਗਤੀ ਵਿੱਚ ਪਰਮਾਤਮਾ ਦੇ ਖਜ਼ਾਨੇ ਵਿੱਚੋਂ ਬਰਕਤ ਮਿਲ ਗਈ, ਤੇ ਫਿਰ ਕੀ ਹੋਵੇਗਾ? ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਫਿਰ ਕਹਿੰਦੇ 84 ਲੱਖ ਦੇ ਚੱਕਰ ਵਿੱਚ ਵਾਰ ਵਾਰ ਜਨਮਦਾ ਸੀ, ਮਰਦਾ ਸੀ, ਫਿਰ ਜਨਮਦਾ ਸੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ ਭਾਉਂਦਾ ਫਿਰਦਾ ਸੀ ਨਾ। ਕਹਿੰਦੇ ਫਿਰ ਜਨਮਣਾ ਅਤੇ ਮਰਨਾ ਇਹ ਬੜਾ ਵੱਡਾ ਦੁੱਖ ਹੈ। ਕਹਿੰਦੇ ਤੂੰ ਫਿਰ ਜੰਮ ਕੇ ਦੁਬਾਰਾ ਮਾਤਾ ਦੇ ਗਰਭ ਵਿੱਚ ਨਹੀਂ ਪਏਗਾ, ਜੇ ਤੂੰ ਭਾਈ ਉਹਨਾਂ ਮਹਾਂਪੁਰਖਾਂ ਦੀ ਸਿੱਖਿਆ ਪ੍ਰਾਪਤ ਕਰ ਲਈ ਜਿਹੜੇ ਆਪ ਪਹੁੰਚੇ ਹੋਏ ਨੇ, ਅਤੇ ਜਦੋਂ ਉਹਨਾਂ ਦੀ ਸਿੱਖਿਆ ਨੂੰ ਧਾਰਨ ਕਰ ਲਿਆ, ਉਸ ਸਿੱਖਿਆ ਦੀ ਕਮਾਈ ਕੀਤੀ, ਉਸ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਨ ਨਾਨਕ ਗਰਭਾਸ ਨਾ ਪੌੜਿਓ। ਫਿਰ ਕਹਿੰਦੇ ਭਾਈ ਤੇਰਾ ਜਨਮ ਮਰਨ ਖਤਮ ਹੋ ਜਾਵੇਗਾ, ਤੇਰਾ 84 ਲੱਖ ਦਾ ਚੱਕਰ ਖਤਮ ਹੋ ਕੇ ਤੇਰੀ ਅਭੇਦਤਾ ਉਸ ਪਰਮਾਤਮਾ ਵਿੱਚ ਪ੍ਰਵਾਨ ਹੋ ਜਾਵੇਗੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਭਾਈ ਇਹ ਜੋਤ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਫਿਰ ਸਤਿਗੁਰੂ ਦੀ ਰਹਿਮਤ ਦੇ ਨਾਲ, ਕਿਰਪਾ ਦੇ ਨਾਲ ਇਹ ਜਿਹੜੇ ਅੰਦਰ ਦੀ ਮਨ ਦੀ ਜੋਤ ਹੈ ਪਰਮਾਤਮਾ ਦੀ ਜੋਤ ਵਿੱਚ ਅਭੇਦ ਹੋ ਜਾਵੇ। ਕਿੱਡੇ ਵੱਡੇ ਗੁਣ ਗੁਰੂ ਕੀ ਬਾਣੀ ਧੰਨ ਹੈ ਭਾਈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਬਹੁਤ ਵੱਡਾ ਪਰ ਉਪਕਾਰ ਕਰਕੇ ਗੁਰਬਾਣੀ ਦੇ ਲੜ ਸਾਨੂੰ ਲਾ ਦਿੱਤਾ। ਸੋ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ ਹੈ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਸਾਰਿਆਂ ਨੇ ਭਾਈ ਕਿਰਪਾ ਕਰਨੀ, ਅਰਦਾਸ ਕਰਨੀ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ, ਸਾਰੀ ਪ੍ਰਬੰਧਕਾਂ ਦਾ, ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਔਰ ਹੋਰ ਸਾਰੇ ਹੀ ਗੁਰਮੁਖ ਪਿਆਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਉੱਪਰ ਹਾਜ਼ੀਆਂ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਕਥਾ ਦੀ ਸਮਾਪਤੀ ਹੈ ਜੀ।
ਸੁਣ ਮਨ ਸੀਖ ਸਾਧੂ ਜਨ ਸਗਲ, ਥਾਰੇ ਸਗਲੇ ਪਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜ ਗਾਠੜੀਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।